ਮਨ ਜਾਣੇ ਵੇਦ, ਬਰਨੇ ਨਹੀਂ ਜਾਣੇ ਭੇਦ, ਅਵਤਾਰ ਨ ਜਾਣੇ ਅੰਤ, ਪਰਮੇਸ਼ਰ ਪਰ ਬ੍ਰਹਮ। ਆਪਣੀ ਲਤ ਆਪ ਜਾਣੇ, ਸੁਣ ਸੁਣ ਜਬਰ ਬਖਾਨੇ, ਸ਼ੰਕਰਾ ਨਹੀਂ ਜਾਣੇ ਪੇਵ, ਖੋਜ ਤੁਹਾਰੇ ਦੇਵ, ਦੇਵੀਆਂ ਨਹੀਂ ਜਾਣੇ ਮਰਮ, ਸਭ ਉੱਪਰ ਲਖਮ। ਆਪਣੇ ਰੰਗ ਆਪ ਕਰਤਾ ਕੇਲ, ਆਪ ਛੋੜੇ ਆਪਣੇ ਮੇਲ, ਇੱਕ ਬਰ ਮੇ ਇੱਕ ਪਲਤੀ ਲਾਏ, ਆਪਣਾ ਕੀਆ ਆਪ ਜੁੜਾਏ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਲੈ ਜੋ ਪੇਖਾ ਆਖੀ, ਨਹੀਂ ਦੇਵ ਤਿਸ ਪੁੰਨ ਨਾ ਪਾਪ, ਨਾਨਕ ਦਾ ਪ੍ਰਭ ਆਪੇ ਆਪ। ਤੇਰਾ ਵਰਨਾ ਨੇ ਅਨੰਤ ਮਾਇਆ ਮੈਂ ਮਨ ਕਰੋ ਗੱਲ ਕੇ ਬੋਲੋ ਸਤਨਾਮ ਸ੍ਰੀ। ਕੱਤਕ ਦੇ ਮਹੀਨੇ ਦੀ ਸੰਗਰਾਮ, ਗੁਰੂ ਮਹਾਰਾਜ ਦਾ ਜੋ ਸਿਧਾਂਤ ਹੈ ਉਸਨੂੰ ਸਰਵਣ ਕਰਕੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ। ਇਹ ਜੋ ਸੰਸਾਰ ਦੀ ਰਚਨਾ ਹੈ ਇਹਨੂੰ ਕੋਈ ਕੁਛ ਨਹੀਂ ਕਹਿ ਸਕਦਾ। ਜੇ ਜੀ ਕਿਸੇ ਨੇ ਪਰਮੇਸ਼ਰ ਨੇ ਬੁੱਧੀ ਦਿੱਤੀ ਹੈ ਵੈਸੇ ਹੀ ਉਹ ਗੱਲ ਕਰ ਦਿੰਦਾ। ਭਾਰਤ ਵਰਸ਼ ਦੇ 6 ਸ਼ਾਸਤਰ ਇਸ ਗੱਲ ਨੂੰ ਲੈ ਕੇ ਤੁਰਦਾ, ਹਰ ਸ਼ਾਸਤਰ ਲੈ ਕੇ ਤੁਰਦਾ ਵੀ ਰਚਨਾ ਕਿਵੇਂ ਹੋ ਗਈ। ਅਖੀਰ ਵਿਦਾਂਤ ਤੋਂ ਬਗੈਰ ਬਾਕੀ ਸਾਰੇ ਇੱਕ ਨਤੀਜੇ ਤੇ ਪਹੁੰਚੇ ਕਿ ਇੱਥੇ ਵਾਹਿਗੁਰੂ ਇਕੱਲਾ ਨਹੀਂ ਹੈ, ਇੱਥੇ ਪ੍ਰਕਿਰਤੀ ਵੀ ਹੈ, ਮਾਇਆ, ਇੱਥੇ ਜੀਵ ਵੀ ਹੈ, ਤਿੰਨ ਨੇ ਇੱਥੇ। ਬੜਾ ਮਤ ਪ੍ਰਚਲਿਤ ਹੋਏ ਸਾਰੇ। ਵਿਦਾਂਤ ਨੂੰ ਜਦ ਪੁੱਛਿਆ ਗਿਆ ਉਹ ਕਹਿੰਦੇ ਮੈਂ ਨੀ ਇਹਦੇ ਉੱਤੇ ਗੱਲ ਕਰਨਾ, ਇਹ ਅਨਰਵਚਨੀ ਹੈ, ਗੱਲ ਕਿਸੇ ਨਿਰਣੇ ਤੇ ਨਹੀਂ ਪਹੁੰਚਦੀ। ਵੈਸੇ ਉਸਨੇ ਕਿਹਾ ਕਿ ਚਾਹੇ ਮਾਇਆ ਵੀ ਹੋਵੇ ਚਾਹੇ ਕੁਛ ਹੋਵੇ ਪਰ ਪਰਮੇਸ਼ਰ ਹੀ ਪਰਮੇਸ਼ਰ ਹੈ, ਦਵੈਤ ਨੂੰ ਇਸ ਥਾਂ ਦੇ ਉੱਤੇ ਗੁੰਜਾਇਸ਼ ਨਹੀਂ ਹੈ। ਕਲੀਅਰ ਬਾਤ ਉਹਨੇ ਵੀ ਨਾ ਕਹੀ, ਮਾਇਆ ਨੂੰ ਮਿਥਿਆ ਤਾਂ ਕਹਿਤਾ ਪਰ ਨਾਲ ਅਨਰਵਚਨੀ ਕਹਿਤਾ, ਮੇਰੇ ਬਾਰੇ ਗੱਲ ਨਹੀਂ ਕਰਨੀ। ਗੁਰੂ ਨਾਨਕ ਪਾਤਸ਼ਾਹ ਨੇ ਜੋ ਵਚਨ ਕੀਤਾ ਹੈ ਉਹਨਾਂ ਕਿਹਾ ਵੀ ਇੱਥੇ ਕੋਈ ਨਹੀਂ ਹੈ, ਇੱਥੇ ਦੂਜੇ ਦੀ ਗੁੰਜਾਇਸ਼ ਹੀ ਨਹੀਂ ਹੈ, ਨਾ ਕੋਈ ਹੋਇਆ ਨਾ ਕੋਈ ਹੋਣਾ ਹੈ ਨਾ ਕੋਈ ਹੋਵੇਗਾ ਨਾ ਕੋਈ ਪਹਿਲਾਂ ਸੀਗਾ। ਇੱਕੋ ਤੱਤ ਸੀ ਜਿਹਨੂੰ ਚੇਤਨ ਤੱਤ ਕਹਿੰਦੇ, ਹੋਸ਼ ਹਵਾਸ ਵਾਲਾ ਤੱਤ, ਗਿਆਨ ਵਾਲਾ ਤੱਤ, ਜਿਹੜਾ ਸਭ ਕੁਝ ਜਾਣਦਾ, ਜਿੱਥੋਂ ਗਾਹਾਂ ਕੋਈ ਗੱਲੇ ਨਹੀਂ ਹੈ। ਕਿਉਂ ਵਾਹਿਗੁਰੂ ਜੀ ਦੇ ਬਾਰੇ ਜੇ ਅਸੀਂ ਸਵੈਭ ਹੁੰਦੇ ਜਾਣੇ ਬਾਰੇ ਗੱਲ ਕਰਨ ਲੱਗੀਏ ਅਸੀਂ ਓਨੀ ਕੁ ਕਰ ਸਕਦੇ ਹਾਂ ਜਿੰਨੀ ਕੁ ਸਾਡੀ ਬੁੱਧੀ ਵਿੱਚ ਆਈ ਹੋਈ ਹੈ, ਉਦੋਂ ਮਹਾਂ ਫੇਰ ਹੈਗਾ। ਜੇ ਉਦੋਂ ਵੀ ਸਿਆਣੇ ਲੱਗ ਜਾਣ ਉਦੋਂ ਮਹਾਂ ਹੋਰ ਹੈ। ਮਹਾਰਾਜ ਕਹਿੰਦੇ ਇੱਥੇ ਕੀਤੇ ਹੋਰ ਕਰੇ ਤਾਂ ਆਸ ਨਾ ਸਕਾ ਕੇ, ਜਿੰਨੇ ਪਹਿਲਾਂ ਗਿਣੇ ਨੇ ਸਾਰੇ ਉਹ ਹੋਣ, ਇੰਨੇ ਹੋਰ ਹੋ ਜਾਣ ਤਾਂ ਨਹੀਂ ਕੋਈ ਕਹਿ ਸਕਦਾ। ਇਨਫਿਨਿਟੀ ਨੂੰ ਕੋਈ ਵੀ ਨਹੀਂ ਕੁਛ ਕਹਿ ਸਕਿਆ ਕਰਦਾ, ਸਾਰੇ ਜਾਣਦੇ ਨੇ ਪੜ੍ਹੇ ਲਿਖੇ ਬੰਦੇ ਇਨਫਿਨਿਟੀ ਕੀ ਹੁੰਦੀ ਹੈ। ਜਿਸ ਤਰ੍ਹਾਂ ਦੇ ਨਾਲ ਆਪਾਂ 20 ਦੇ ਉੱਤੇ 6 ਨੂੰ ਤਕਸੀਮ ਕਰਨ ਲੱਗ ਜਾਈਏ ਜਾਂ 10 ਉੱਤੇ 3 ਨੂੰ ਕਰੀਏ, ਪੁਆਇੰਟ ਲੱਗ ਜਾਏਗਾ, 3-3-3-3 ਆਈ ਜਾਣਗੇ। ਚਾਹੇ ਧਰਤੀ ਦੇ ਦੁਆਲੇ ਚੱਕਰ ਕੱਢ ਦੋ ਲਿਖ ਲਿਖ ਕੇ ਅੱਖਰ, ਖਾਤਮਾ ਹੀ ਵੀ ਹੈ ਇਨਫਿਨਿਟੀ ਕਹਿਤਾ ਵੀ ਜਿਹਦਾ ਅੰਤ ਨਾ ਹੋਵੇ। ਮਹਾਰਾਜ ਨੇ ਬੇਅੰਤ ਕਹਿਤਾ, ਕੋਈ ਨੀ ਜਾਣਦਾ ਇਹਦਾ ਅੰਤ। ਮੈਂ ਮਾਨਾ ਜਾਣੇ ਵੇ ਬਰਵੇ ਨਾ ਜਾਣੇ ਪੇ ਅਵਤਾਰ ਨਾ ਜਾਣਾ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਅਵਤਾਰ ਵੀ ਜਿਹੜੇ ਉਹਦੇ ਭੇਜੇ ਹੋਏ ਨੇ ਉਹ ਨੀ ਆਏ ਜਾਣਦੇ ਵੀ ਉਹ ਕਿੱਡਾ ਕ ਹੈ, ਕਿੰਨਾ ਲੰਮਾ ਚੌੜਾ ਹੈ, ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੋਂ ਬੰਦ ਹੁੰਦਾ ਹੈ। ਮਹਾਰਾਜ ਕਹਿੰਦੇ ਕਿੱਥੋਂ ਨੀ ਸ਼ੁਰੂ ਹੁੰਦਾ, ਉਹ ਆਪੇ ਆਪ ਹੈ, ਆਪ ਸੱਚ ਜਵਾਬ ਸੱਚ ਹੈ ਪੇ ਸੱਚ ਨਾਨਕ ਉਸੇ ਵੀ ਸੱਚ। ਇੱਥੇ ਦੂਜੇ ਦੀ ਗੁੰਜਾਇਸ਼ ਕੋਈ ਨੀ ਹੈ। ਜਿੱਦਾਂ ਨੇ ਕਿਹਾ ਫੇ ਨਾਨਕ, ਫੇਰ ਦੂਸਰਾ ਆ ਕਿੱਥੋਂ ਗਿਆ, ਕਹਿੰਦੇ ਉਹਦੀ ਆਪਣੀ ਮੌਜ ਹੈ, ਆਪੀ ਨਾ ਆਪ ਸਾਜਿਓ ਆਪੀ ਨਾ ਰਜਿਓ ਨਾ, ਆਪਣੇ ਆਪ ਨੂੰ ਆਪੇ ਹੀ ਸਾਜ ਕੇ ਏਕੰਕਾਰ ਦਾ ਨਾਮ ਦਿੱਤਾ। ਓਂਕਾਰ ਸ਼ਬਦ ਧੁਨ ਕੀਤੀ ਤੇ ਆਪਣੇ ਆਪ ਇਹ ਕੁਦਰਤ ਮਾਇਆ ਪੈਦਾ ਕੀਤੀ। ਮਾਇਆ ਤੋਂ ਸਭ ਤੋਂ ਪਹਿਲਾ ਤੱਤ ਜੋ ਮਾਇਆ ਦਾ ਹੈ ਉਹ ਅਹਿਮ ਭਾਵ ਹੈ, ਮੈਂ ਮੇਰਾ, ਦੋ ਚੀਜ਼ਾਂ ਨੇ ਆ ਕੇ ਇੱਥੇ ਹਨੇਰਾ ਪਾ ਦਿੱਤਾ। ਇਹਨਾਂ ਨੇ ਕਰਿਆ ਕਿ ਇੱਕੋ ਵਾਰ ਉਹਨੂੰ 3 ਹਿੱਸਿਆਂ ਚ ਦਿਖਾ ਦਿੱਤਾ। ਉਹ ਕਹਿੰਦੇ ਇੱਕ ਤਾਂ ਹੈ ਪਰਮੇਸ਼ਰ ਨਿਰਾਈ ਚੇਤਨ ਜਿਹਦੇ ਬਾਰੇ ਕੁਛ ਕਿਹਾ ਹੀ ਨਹੀਂ ਜਾ ਸਕਦਾ, ਨਹੀਂ ਜਾਣ ਜਾਈ ਕਸ਼ੂ ਰੂਪ ਰੇਖਣ ਕਾਂ ਬਾਤ ਤਾਂ ਕੋ ਫਿਰੈ ਕੌਣ ਪੇਖਣ, ਕਹਾ ਨਾਮ ਤਾਕੋ ਕਹਾ ਕਹਿ ਕਹਾਵੈ ਕਹਾ ਕਹਿ ਵਖਾਨੋ ਕਹੇ ਮੂੰਹ ਨਾਵ ਇੱਕ ਮੱਥੇ ਤੇ ਇਹ ਗੱਲਾਂ ਨੇ ਇੱਕ ਮੱਥੇ ਮਾਰਗ ਹੈ ਜਿਹਨੂੰ ਸਾਧਨ ਪੱਖ ਕਹਿੰਦੇ ਨੇ ਸਾਧਨ ਪੱਖ ਤੇ ਮਾਰਗ ਤੋਂ ਬਿਨਾ ਪਿਆ ਆਤਮ ਮਾਰਗ ਦੇ ਬਗੈਰ ਚੱਲਿਆ ਇੱਥੇ ਪਹੁੰਚ ਨਹੀਂ ਸਕਦਾ ਤੱਤ ਤੱਕ ਜੇ ਬੁੱਧੀ ਮੰਡਲ ਅੰਦਾਜ਼ੇ ਨਾਲ ਪਹੁੰਚਦਾ ਮਹਾਰਾਜ ਕਹਿੰਦੇ ਤੈਂ ਬੁੱਝਿਆ ਨਹੀਂ ਹੈ ਮੈਨੂੰ ਬੁੱਝੇ ਪਸ਼ਟ ਹੋ ਨਹੀਂ ਬੁੱਝਿਆ ਤੂੰ ਪਸ਼ੂ ਆਈ ਆ ਜੇ ਬੜੀਆਂ ਔਖੀਆਂ ਗੱਲਾਂ ਨੇ ਇਹ ਗੱਲਾਂ ਦੇ ਅਸੀਂ ਗਿਆਨੀ ਬਹੁਤ ਵਧੀਆ ਸਾਡੇ ਨਾਲ ਕੋਈ ਵੀ ਨਹੀਂ ਜਾਵੇ ਪਰ ਮਹਾਰਾਜ ਕਹਿੰਦੇ ਐਂ ਨਹੀਂ ਆਉਂਦਾ ਇਹ ਤਾਂ ਰਸਤਾ ਹੈ ਸਪੈਸੀਫਿਕ ਰਸਤਾ ਪਹਿਲੇ ਥੱਕ ਥੱਕ ਕੇ ਹਾਰ ਕੇ ਗੱਲ ਸਮਝ ਨਹੀਂ ਆਈ ਸੋਚਦੇ ਤਾਂ ਉਦੋਂ ਤੋਂ ਹੀ ਨੇ ਜਦ ਤੋਂ ਸੰਸਾਰ ਬਣਿਆ ਰਸਤੇ ਬੜੇ ਔਖੇ ਨੇ ਇਹ ਤਾਂ ਨਹੀਂ ਹੈ ਵੀ ਕੋਈ ਪਹੁੰਚਿਆ ਹੀ ਨਹੀਂ ਐਸੀ ਬਾਤ ਨਹੀਂ ਹੈ ਗੁਰਮੁਖ ਪਦਵੀ ਜਿਸ ਨੂੰ ਮਿਲ ਗਈ ਉਹ ਭੇਦ ਅਵਸਥਾ ਚਲੇਗਾ ਪਰ ਉਹ ਚੁੱਪ ਕਰ ਲੈਂਦੇ ਨੇ ਹੁਣ ਨਜ਼ੀਕ ਖਦਾਏ ਦੇ ਭੇਦ ਨਾ ਕਿੱਥੇ ਦੇਣ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਇੱਥੇ ਪਹੁੰਚਣ ਦਾ ਜਿਹੜਾ ਰਸਤਾ ਹੈ ਉਹ ਅਕਲ ਨਾਲ ਨਹੀਂ ਹੈ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾ ਫਲਾਸਫੀਆਂ ਪੁਸਤਕਾਂ ਪੜ੍ਹਨ ਨਾਲ ਨਹੀਂ ਹੈ ਤੇ ਨਾ ਇਹ ਸਾਇਲੈਂਸ ਵਿੱਚ ਹੈ ਸਾਇਲੈਂਸ ਡੈਡ ਹੋ ਜਾਂਦਾ ਉਹ ਸਾਇਲੈਂਸ ਤਾਂ ਹੈ ਨਹੀਂ ਵਾਹਿਗੁਰੂ ਵਾਹਿਗੁਰੂ ਦਾ ਕਿਰਿਆਸ਼ੀਲ ਹੈ ਚਾਹੇ ਉਹ ਨਿਰੰਕਾਰ ਹੈ ਚਾਹੇ ਉਹ ਸਰਗੁਣ ਹੈ ਚਾਹੇ ਨਿਰਗੁਣ ਹੈ ਇੱਕ ਸੀਡ ਹੈ ਕਣਕ ਵਾਲੀ ਸੀਡ ਹੁਣ ਕਣਕ ਦਾ ਬੀਜਣਾ ਜਿਹੜਾ ਦਾਣਾ ਪਿਆ ਉਹ ਚੁੱਪ ਕਰਕੇ ਨਹੀਂ ਸੀ ਬੈਠਿਆ ਉਹਦੇ ਵਿੱਚ ਕੋਈ ਵਿਉਂਤਬੰਦੀ ਹੋ ਰਹੀ ਸੀ ਬਹੁਤ ਕੁਛ ਬਣ ਰਿਹਾ ਸੀ ਜਿਹੜਾ ਆਂਡਾ ਮੁਰਗੀ ਨੇ ਦੇ ਦਿੱਤਾ ਉਹ ਚੁੱਪ ਕਰਕੇ ਨਹੀਂ ਗੁੰਮਸੁੰਮ ਬੈਠਾ ਉਹਦੇ ਵਿੱਚ ਬੜੀ ਭਾਰੀ ਹੋ ਰਹੀ ਸੀ ਇੱਕ ਸ਼ਕਲ ਬਣ ਕੇ ਵਜੂਦ ਵਿੱਚ ਆਉਣ ਵਾਸਤੇ ਤਿਆਰ ਹੋ ਰਹੀ ਸੀ ਥੋੜੇ ਦਿਨਾਂ ਤੇ ਗੱਲ ਹੀਟ ਤੇ ਬਾਅਦ ਕੀ ਦੇਖਦੇ ਆ ਪਹਿਲਾਂ ਭੰਨ ਲਓ ਕੁਛ ਵੀ ਨਹੀਂ ਹੈ ਪਾਣੀ ਜਿਹਾ ਜੇ ਸਹੀ ਟਾਈਮ ਤੇ ਬੰਨੋ ਕਿੰਨਾ ਸੋਹਣਾ ਸੁੰਦਰ ਪੰਛੀ ਬਣ ਗਿਆ ਅੱਖਾਂ ਨੇ ਚੁੰਝ ਲੱਗੀ ਹੋਈ ਹੈ ਫੰਗ ਆ ਰਹੇ ਨੇ ਲੱਤਾਂ ਲਾ ਦਿੱਤੀਆਂ ਚੋਗੇ ਨੂੰ ਚੋਗੇ ਦਾ ਬੰਦੋਬਸਤ ਕਰ ਦਿੱਤਾ ਉਹ ਚੁੱਪ ਕਰਕੇ ਨਹੀਂ ਸੀ ਬੈਠਾ ਆਂਡਾ ਉਹਦੇ ਵਿੱਚ ਬੜੀ ਭਾਰੀ ਕਿਰਿਆ ਹੋ ਰਹੀ ਸੀ ਇਵੇਂ ਜੋ ਨਿਰੰਕਾਰ ਹੈ ਜਦੋਂ ਅਸੀਂ ਕਹਿੰਦੇ ਹਾਂ ਵੀ ਹੁਣ ਇਹ ਨਿਰੰਕਾਰ ਹੈ ਉਸ ਵੇਲੇ ਨਹੀਂ ਹੈ ਵੀ ਉਹ ਚੁੱਪ ਕਰਕੇ ਬੈਠਾ ਅਸੀਂ ਉਹਦੀ ਕਿਰਿਆ ਨੂੰ ਜਾਣਦੇ ਹੀ ਨਹੀਂ ਕਿਉਂਕਿ ਸਾਡਾ ਵਜੂਦ ਹੀ ਨਹੀਂ ਅਗਾਮ ਗੋਚਰ ਹੈ ਉੱਥੇ ਤੱਕ ਅਸੀਂ ਪਹੁੰਚ ਨਹੀਂ ਸਕਦੇ ਜਿੱਥੋਂ ਸਾਡੀ ਜਾਣ ਪਛਾਣ ਸ਼ੁਰੂ ਹੁੰਦੀ ਹੈ ਨਾ ਉਹ ਏਕੰਕਾਰ ਤੋਂ ਹੁੰਦੀ ਹੈ ਪਹਿਲਾਂ ਨਹੀਂ ਹੁੰਦੀ ਪਹਿਲਾਂ ਅਸੀਂ ਕੋਈ ਨਹੀਂ ਗੱਲ ਜਾਣਦੇ ਏਕੰਕਾਰ ਤੋਂ ਸਾਨੂੰ ਪਤਾ ਲੱਗ ਗਿਆ ਨਿਰੰਕਾਰ ਅਕਾਰ ਕਰ ਏਕੰਕਾਰ ਅਪਾਰ ਸੁਣਾਇਆ ਹੁਣ ਏਕੰਕਾਰੋਂ ਕੀ ਹੋਇਆ ਕਹਿੰਦੇ ਉਹ ਜਿਹੜਾ ਉਹਦਾ ਵਜੂਦ ਹੈ ਚਾਹੇ ਨਿਰੰਕਾਰ ਸੀ ਚਾਹੇ ਏਕੰਕਾਰ ਹੈ ਉਹ ਸੱਤ ਹੈ ਉਹ ਨਹੀਂ ਕਦੇ ਵੀ ਖਤਮ ਹੁੰਦਾ ਫੇਰ ਉਹ ਸ਼ਕਤੀ ਹੈ ਐ ਨਹੀਂ ਹੈ ਵੀ ਐਵੇਂ ਹੀ ਹਵਾ ਵਰਗਾ ਜਾਂ ਆਕਾਸ਼ ਵਰਗਾ ਨਾਮ ਸ਼ਕਤੀ ਆ ਨਾਮ ਸ਼ਕਤੀ ਜਿਹੜੀ ਹੁੰਦੀ ਹੈ ਇਹਦੇ ਵਿੱਚ ਕ੍ਰੀਏਸ਼ਨ ਦੀ ਪਾਵਰ ਹੁੰਦੀ ਹੈ ਇੱਕ ਤੋਂ ਅਨੇਕ ਹੋ ਜਾਂਦੀ ਹੈ ਨਾਮ ਸ਼ਕਤੀ ਤੇ ਨਾਮ ਦੇ ਧਾਰੇ ਹੀ ਹੋਏ ਨੇ ਕਹਿੰਦੇ ਨਾ ਉਹਦੇ ਵਿੱਚੋਂ ਨਾਮ ਦੀ ਧੁਨ ਉੱਠੀ ਕਿਸ ਤਰ੍ਹਾਂ ਦਾ ਸ਼ਬਦ ਉੱਠਿਆ ਪ੍ਰਕਿਰਤੀ ਤਾਂ ਹੈ ਹੀ ਨਹੀਂ ਸੀ ਉਸ ਵੇਲੇ ਬਾਅਦ ਚ ਬਣੀ ਹੈ ਉਸ ਵੇਲੇ ਤਾਂ ਏਕੰਕਾਰ ਆਪ ਹੀ ਸੀ ਕੈਸੀ ਧੁਨ ਹੋਈ ਹੈ ਇਸ ਨੂੰ ਕੋਈ ਦੱਸ ਨਹੀਂ ਸਕਦਾ ਲੇਕਿਨ ਹੁਣ ਸ਼ਬਦ ਵਰਮ ਕਹਿੰਦੇ ਨੇ ਏਕੰਕਾਰੋਂ ਸ਼ਬਦ ਧੁਨ ਓਂਕਾਰ ਅਕਾਰ ਬਣਾਇਆ ਓਂਕਾਰ ਉਹਦਾ ਨਾਂ ਰੱਖਿਆ ਤੇ ਆਕਾਰ ਬਣਨੇ ਸ਼ੁਰੂ ਹੋਏ ਬਿਲਕੁਲ ਕੰਪਲੀਟ ਇਹ ਨਹੀਂ ਵੀ ਬੰਦਾ ਕਰੋੜਾਂ ਸਾਲ ਪੱਥਰ ਜਿਹਾ ਬਣ ਕੇ ਪਿਆ ਰਿਹਾ ਫਿਰ ਇਹਦੀ ਬਾਂਹ ਹਿੱਲੀ ਫਿਰ ਦੂਜੀ ਬਾਂਹ ਲੱਗੀ ਫਿਰ ਲੱਤ ਲੱਗੀ ਨਹੀਂ ਕੀਤਾ ਵਸਾਓ ਏਕੋ ਗਵਾਓ ਤਿਸਤੇ ਹੋਏ ਲੱਖ ਦੇ ਇੱਕੋ ਸ਼ਬਦ ਹੋਣ ਦੇ ਨਾਲ ਸਾਰੀ ਹੋਂਦ ਜਿਹੜੀ ਸੀ ਲੱਖਾਂ ਤਾਰਾਂ ਦੀ ਹੋ ਕੇ ਬਹਿ ਤੁਰੀ ਇਹ ਨਹੀਂ ਵੀ ਹੌਲੀ ਹੌਲੀ ਬੰਦਾ ਬਣਿਆ ਸਾਇੰਟਿਸਟ ਕਹਿੰਦੇ ਨੇ ਵੀ ਆਹਿਸਤਾ ਆਹਿਸਤਾ ਪਹਿਲਾਂ ਸਮੁੰਦਰ ਚ ਆਇਆ ਫਿਰ ਬਾਹਰ ਨਿਕਲਣ ਲੱਗ ਗਿਆ ਫਿਰ ਹੌਲੀ ਹੌਲੀ ਤੁਰ ਪਿਆ ਉਹ ਠੀਕ ਹੈ, ਉਹ ਵੀ ਜੂਨਾ ਆਪਣੇ ਉਹ ਆਪਣੇ ਹਿਸਾਬ ਨਾਲ ਨੇ, ਲੇਕਿਨ ਜੋ ਮਨੁੱਖ ਹੈ ਇਹ ਮਨੁੱਖ ਹੀ ਬਣਿਆ, ਇਹ ਬਾਂਦਰ ਬੁੰਦਰ ਨਹੀਂ, ਇਹ ਨਹੀਂ ਬਣਿਆ ਹੈ, ਮਨੁੱਖ ਹੈ, ਇਹ ਦਾ ਆਪਣਾ ਥਾਂ ਹੈ, ਬਾਂਦਰ ਦਾ ਆਪਣਾ ਥਾਂ ਹੈ। ਸੋ ਇਸ ਤਰ੍ਹਾਂ ਦੇ ਨਾਲ ਕੋਈ ਕਹਿ ਨਹੀਂ ਸਕਦਾ, ਮਹਿਮਾ ਨੂੰ ਕੋਈ ਜਾਣ ਨਹੀਂ ਸਕਦਾ। ਇਹਦੇ ਵਿੱਚ ਇੱਕ ਤੱਤ ਪਾ ਦਿੱਤਾ ਜਿਸ ਨੂੰ ਮੈਂ ਤੱਤ ਕਹਿੰਦੇ ਨੇ, ਮੈਂ ਗੱਲ ਕੁਛ ਵੀ ਨਹੀਂ, ਨਿੱਕੀ ਜੀ ਹੈ, ਰੌਲਾ ਪਿਆ ਇਹਦਾ, ਪਤਾ ਨਹੀਂ ਕਿੰਨੇ ਪੁਸਤਕਾਂ, ਕਿੰਨੀਆਂ ਲਿਖਣ ਵਾਲੇ, ਕਿੰਨੇ ਸਾਧੂ ਸੰਤ, ਕਿੰਨੇ ਮਹਾਂਪੁਰਸ਼ ਇੱਕ ਗੱਲ ਕਹਿੰਦੇ ਚਲੇ ਗਏ। ਕਹਿੰਦੇ ਆ ਜਿਹੜੀ ਮੈਂ ਬਹਿ ਗਈ ਨਾ, ਮੈਂ ਦਾ ਭਾਵ ਉਪਜਿਆ ਆ, ਇਹਨੇ ਸਾਰੇ ਕੰਮਾਂ ਦੇ ਨਾਲ ਚਮੇੜ ਦਿੱਤਾ। ਇਹ ਅਭਿਮਾਨ ਧਾਰਤ ਹੈ, ਕੋਈ ਕੰਮ ਕਰ ਲੇ, ਚਾਹੇ ਮਾੜਾ ਕਰ ਲੇ ਚਾਹੇ ਚੰਗਾ ਕਰ ਲੇ, ਜੇ ਕੋਈ ਮਾੜਾ ਵੀ ਨਾ ਜੀ ਮੈਂ ਨੀ ਕਰਿਆ, ਮੈਂ ਤੇ ਰੱਬ ਨੇ ਕਰਿਆ, ਉਹਨੂੰ ਪਤਾ ਮੈਂ ਹੀ ਕਰਿਆ, ਰੱਬ ਨੂੰ ਤਾਂ ਮੈਂ ਜਾਣਦਾ ਹੀ ਨੀ ਕਿੱਥੇ ਹੈਗਾ, ਆਪੇ ਹੀ ਕਰਦਾ, ਰੱਬ ਦੇ ਨਾਂ ਲਾਉਂਦਾ। ਉਹ ਜਦੋਂ ਮੈਂ ਧਾਰਦਾ ਉਹਦੇ ਨਾਲ ਕੀ ਹੁੰਦਾ, ਕਹਿੰਦੇ ਉਹਦੇ ਨਾਲ ਇਹਦੇ ਐਕਸ਼ਨ ਜਿਹੜੇ ਨੇ ਉਹ ਚਿੰਬੜ ਜਾਂਦੇ ਨੇ, ਚਾਹੇ ਅੱਜ ਕਰੇ ਨੇ, ਚਾਹੇ 1000 ਸਾਲ ਪਹਿਲਾਂ ਕਰੇ ਨੇ, ਚਾਹੇ 20000 ਸਾਲ ਪਹਿਲਾਂ ਕਰੇ ਨੇ, ਉਹਨਾਂ ਨੂੰ ਕਰਮ ਕਹਿੰਦੇ ਨੇ, ਨਾ ਕਰਮ ਰੱਖ ਦਿੱਤਾ, ਉਹ ਆਪਦਾ ਹੀ ਕੀਤਾ ਹੋਇਆ ਕੰਮ ਹੈ ਜਿਹੜਾ ਅਸੀਂ ਕਰਿਆ, ਉਹ ਕੀਤਾ ਹੋਇਆ ਕੰਮ ਸਾਡੇ ਨਾਲ ਚਿੰਬੜ ਗਿਆ। ਹੁਣ ਜਿਹੜੇ ਤਾਂ ਚੰਗੇ ਕਰੇ ਨੇ ਉਹਨਾਂ ਦਾ ਫਲ ਤਾਂ ਸੁੱਖ ਦੇ ਵਿੱਚ ਮਿਲਣਾ, ਜਿਹੜੇ ਮਾੜੇ ਕਰੇ ਨੇ ਉਹਨਾਂ ਦਾ ਫਲ ਦੁੱਖ ਚ ਮਿਲਣਾ, ਦੁੱਖ ਤੇ ਸੁੱਖ ਦਾ ਜਨਮ ਹੋ ਗਿਆ ਇੱਥੇ ਹੀ ਮੈਂ ਦਾ ਜਨਮ ਹੋ ਗਿਆ, ਆਪਣੇ ਆਪ ਨੂੰ ਸਮਝ ਗਿਆ, ਹੈ ਤਾਂ ਵਾਹਿਗੁਰੂ ਸੀ ਲੇਕਿਨ ਇਹਦੇ ਭਾਵ ਦੇ ਵਿੱਚ ਪ੍ਰਤੱਖ ਹੋ ਗਿਆ ਵੀ ਮੈਂ ਆਡਾ ਵਾਹਿਗੁਰੂ ਹੋ ਰਿਹਾ, ਮੈਂ ਹੋ ਰਿਹਾ, ਆਉਂਦਾ ਹੀ ਨਹੀਂ ਹੈ। ਸਾਰਾ ਪੜ੍ਹ ਲਓ, ਜਿੰਨਾ ਜੀ ਕਰਦਾ ਵੇਦ ਪੜ੍ਹ ਲਓ, ਜਿੰਨਾ ਜੀ ਕਰਦਾ ਉਪਨਿਸ਼ਦਾਂ ਪੜ੍ਹ ਲਓ, ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਇੱਕ ਲੋਅਰ ਲੈਵਲ ਦਾ ਭਾਵ ਬਣਿਆ ਰਹਿੰਦਾ, ਹਾਇਰ ਲੈਵਲ ਤੇ ਨਹੀਂ ਇਹ ਜਾਂਦਾ, ਉਹਦੇ ਵਿੱਚ ਇਹ ਲੱਗਿਆ ਰਹਿੰਦਾ। ਸੰਤ ਚੁੱਪ ਰਹਿੰਦੇ ਨੇ ਵੀ ਜੇ ਇਹਨਾਂ ਤੇ ਭਗਤੀ ਨਾ ਕਰਾਈ ਰੱਬੇ ਬਣ ਨਹੀਂ ਸਕਣੇ, ਤੇ ਫੋਕਾ ਹੋਜੂ ਅਹਮ ਬਨਵਸਮੀ, ਗੱਲ ਕੋਈ ਬਣਨੀ ਨਹੀਂ। ਬਾਡੀ ਦੇ ਵਿੱਚ 5 ਤੱਤਾਂ ਦਾ ਆਪਣੇ ਆਪ ਨੂੰ ਪੂਤਲਾ ਸਮਝ ਕੇ ਕਹਿਣਾ ਇਹਨੇ ਮੈਂ ਹੀ ਬਰਮ ਹਾਂ, ਵੀ ਤੂੰ ਤਾਂ ਸਰੀਰ ਬਣਿਆ ਬੈਠਾ, ਬਰਮ ਕਿੱਥੋਂ ਆ ਗਿਆ। ਉਹ ਚੁੱਪ ਰਹਿੰਦੇ ਨੇ, ਗੱਲ ਨਹੀਂ ਕਰਦੇ, ਆਖਰੀ ਦਮ ਤੱਕ ਚੁੱਪ ਰਹਿੰਦੇ ਨੇ, ਕਿਸੇ ਨਾਲ ਵੀ ਗੱਲ ਨਹੀਂ ਕਰਦੇ। ਜੇ ਅਧਿਕਾਰੀ ਮਿਲ ਜਾਵੇ ਤਾਂ ਸ਼ਾਇਦ ਗੱਲ ਕਰ ਲੈਣ, ਜੇ ਨਾ ਮਿਲੇ ਫੇਰ ਚੁੱਪ ਰਹਿੰਦੇ। ਸੋ ਇਹ ਜੀਵ ਦਾ ਜਿਹੜਾ ਸਫ਼ਰ ਸ਼ੁਰੂ ਹੋਇਆ ਇਹ ਆਪਣੇ ਆਪ ਨੂੰ ਮੈਂ ਸਮਝਣ ਨਾਲ ਹੋਇਆ, ਜਿੱਥੇ ਮੈਂ ਹੋਏਗਾ ਉੱਥੇ ਨਾਲ ਮੇਰੀ ਜ਼ਰੂਰ ਆਉਣੀ ਹੈ। ਮੈਂ ਹਾਂ, ਮੇਰੀ ਦਸਤਾਰ ਹੈ, ਮੇਰੀ ਜੁੱਤੀ ਹੈ, ਮੇਰਾ ਘਰ ਹੈ, ਮੇਰੀ ਕਾਰ ਹੈ, ਮੇਰਾ ਮੇਰੇ ਬੱਚੇ ਨੇ। ਉਹ ਜਦ ਇਹ ਮੇਰੇ ਕਹਿੰਦਾ, ਮੇਰੀ ਕਹਿੰਦਾ ਹੈ, ਤਾਂ ਇਹਦੇ ਨਾਲ ਇਹਦੇ ਜਿੰਨੇ ਵੀ ਸੋਚ ਹੈ, ਜਿੰਨਾ ਕੁਛ ਕਰਦਾ ਉਹ ਸਾਰਾ ਚਿੰਬੜ ਜਾਂਦਾ। ਹੁਣ ਪਹਿਲੇ ਦਿਨੇ ਜਦ ਚਿੰਬੜ ਗਿਆ, ਪਹਿਲੇ ਜਨਮ ਚ, ਉਸ ਵੇਲੇ ਉਹਦਾ ਫਲ ਲੈਣ ਵਾਸਤੇ ਕਿਤੇ ਸਵਰਗ ਚ ਚਲਿਆ ਗਿਆ, ਕਿਤੇ ਮਾੜਾ ਕੰਮ ਹੋ ਗਿਆ ਨਰਕ ਚ ਚਲਿਆ ਗਿਆ, ਇਸ ਤਰ੍ਹਾਂ ਦੇ ਨਾਲ ਸਾਡਾ ਸਫ਼ਰ ਸ਼ੁਰੂ ਹੋ ਗਿਆ। ਇਹਨੂੰ ਗੁਰੂ ਮਹਾਰਾਜ ਨੇ ਇਸ ਭਾਵ ਨੂੰ ਮੈਂ ਤੇ ਮੇਰੀ ਨੂੰ ਹਮ ਹੈ ਕਹਿ ਕੇ ਇਸ ਤਰ੍ਹਾਂ ਸਾਨੂੰ ਦੱਸਿਆ। ਜਮਦਾ ਤੇ ਮਰਦਾ ਹੈ ਹੋ ਮੈਂ ਦਾ ਬਣਿਆ ਹੋਇਆ, ਜਮਦਾ ਤੇ ਮਰਦਾ ਹੈ ਹੋ ਮੈਂ ਦਾ ਬਣਿਆ ਹੋਇਆ, ਮਾਰਦਾ ਹੈ ਸੋਨੇ ਦਾ ਬਣਿਆ ਹੋਇਆ। ਬਾਤ ਹੈ, ਸਮਾਂ ਕਰਮ ਕਮਾਏ। ਆ ਜਿਹੜਾ ਆਪਣੇ ਆਪ ਨੂੰ ਮੈਂ ਸਮਝਣਾ ਨਾ, ਸਾਰੇ ਹੀ ਸਮਝਦੇ ਆ ਤੇਰਾ ਨਾਂ ਕੀ ਹੈ, ਮੇਰਾ ਨਾਂ ਫਲਾਣਾ। ਕਿਹਾ ਜਿਹਾ ਤੂੰ ਸ਼ੀਸ਼ੇ ਦੇ ਸਾਹਮਣੇ ਖੜਾ ਹੋ ਕੇ ਦੱਸ ਦਿੰਦਾ ਮੈਂ ਕਿਹਾ ਜਿਹਾ, ਤੂੰ ਦੇਖ ਲੈ। ਉਹ ਜਿਹੜਾ ਸ਼ੀਸ਼ੇ ਦੇ ਸਾਹਮਣੇ ਹੋ ਕੇ ਕਹਿੰਦਾ ਨਾ ਮੈਂ ਖੜਾ, ਮੈਂ ਸੋਹਣਾ ਲੱਗਦਾ, ਮੇਰਾ ਸਾਫਾ ਸੋਹਣਾ, ਮੇਰੇ ਕੱਪੜੇ ਸੋਹਣੇ ਨੇ, ਪੂਰਨ ਰੂਪ ਦੇ ਅੰਦਰ ਗਿਆਨ ਹੁੰਦਾ ਹਨੇਰੇ ਚ। ਕਿੰਨੇ ਹੀ ਕੀਰਤਨ ਸੁਣ ਲਏ, ਕਿੰਨੇ ਹੀ ਮੱਥੇ ਟੇਕ ਲਏ, ਕਿੰਨੇ ਹੀ ਦਾਨ ਕਰ ਲਏ, ਪੁੰਨ ਕਰ ਲਏ, ਤੀਰਥ ਯਾਤਰਾ ਕਰ ਲਏ, ਪੜ੍ਹ ਲਏ, ਲਿਖ ਲਏ, ਜੋ ਜੀ ਕਰਦਾ ਕਰ ਲਏ। ਉਹਦੀ ਦੂਜੀ ਨਿਸ਼ਾਨੀ ਇਹ ਹੁੰਦੀ ਹੈ, ਜੇ ਗੱਲਾਂ ਨਾ ਕਹੇ ਨਹੀਂ ਜੀ ਅਸੀਂ ਤਾਂ ਕੁਛ ਨਹੀਂ ਜੀ, ਆਪੇ ਹੀ ਹੈ ਜੀ, ਹੈ ਕੁਛ ਨਾ ਕੁਛ ਤਾਂ ਕਹਿਣਾ ਹੀ ਪੈਂਦਾ, ਬੋਲੀ ਦੇ ਵਿੱਚ ਕੰਮ ਚੱਲਦਾ ਸੰਸਾਰ ਦਾ। ਜੇ ਉਸਨੂੰ ਕੋਈ ਬੁਰੇ ਸ਼ਬਦ ਕਹਿ ਦੇਵੇ, ਘੂਰ ਦੇਵੇ, ਤਾੜਨਾ ਕਰ ਦੇਵੇ ਜਾਂ ਕੋਈ ਗਾਲ ਵਗੈਰਾ ਕੱਢ ਦੇਵੇ, ਉਹ ਹਰਟ ਹੋ ਜਾਂਦਾ। ਨਾ ਤਾਂ ਉਹਦੇ ਇੱਟ ਮਾਰੀ ਹੈ, ਨਾ ਵੱਟਾ ਮਾਰਿਆ, ਕੁਛ ਨਹੀਂ ਕਰਿਆ, ਕੋਈ ਗੱਲ ਨਹੀਂ ਕਰੀ। ਜੇ ਉਹਦੀ ਪ੍ਰਸ਼ੰਸਾ ਕਰਦੀ ਉਹ ਬੜਾ ਖੁਸ਼ ਹੋ ਜਾਂਦਾ। ਇਹ ਚੀਜ਼ ਕੀ ਹੋਈ, ਬੋਲਦਾ ਦੂਆ ਬੰਦਾ ਹੈ, ਲੱਗਦਾ ਇਹਨੂੰ ਹੈ। ਉਹ ਜਿਹੜਾ ਲੱਗਿਆ ਨਾ ਪਹਿਲਾਂ ਗਾਲ ਲੱਗੀ, ਇਹਨੇ ਆਪਣਾ ਇਮੇਜ ਬਣਾਇਆ ਰਿਹਾ ਵੀ ਮੈਂ ਬੜਾ ਰਾਗੀ ਹਾਂ, ਮੈਂ ਬੜਾ ਉੱਚਾ ਗਿਆਨੀ ਹਾਂ, ਮੈਂ ਬਹੁਤ ਜਾਣਦਾ, ਮੈਨੂੰ ਲੋਕ ਜਾਣਦੇ ਨੇ। ਉਹ ਜਿਹੜਾ ਇਮੇਜ ਬਣਾਇਆ ਹੋਇਆ ਆਪਣੀ ਫਿਕਸ਼ੀਅਸ, ਐਵੇਂ ਹੀ ਵਾਧੂ ਇੱਕ ਆਪਣੇ ਆਪ ਦਾ ਮੈਂ ਇਹ ਜਿਹਾ ਉਹ ਬਣਾਇਆ ਹੋਇਆ, ਉਹਦੇ ਵਿੱਚ ਸੱਟ ਪੈਂਦੀ ਹੈ। ਉਹ ਹਰਟ ਹੁੰਦਾ। ਉਹਨੂੰ ਹਉਮੈ ਦਾ ਕਿਲ੍ਹਾ ਕਹਿੰਦੇ ਨੇ। ਆਤਮਾ ਨੂੰ ਨੀ ਕੁਛ ਵੀ ਹੁੰਦਾ, ਚਾਹੇ ਸਾਰੀ ਦੁਨੀਆਂ ਵਡਿਆਈਆਂ ਕਰੀ ਜਾਓ, ਚਾਹੇ ਸਾਰੀ ਦੁਨੀਆਂ ਨਿੰਦਿਆ ਕਰੀ ਜਾਓ, ਘੱਟ ਤੋਂ ਵੱਧ ਨੀ ਉਹਦੇ ਵਿੱਚ ਕੁਛ। ਆਤਮਾ ਹੋਰ ਚੀਜ਼ ਹੈ, ਇਹ ਮੈਂ ਭਾਵ ਹੈ। ਇਹ ਜਿੰਨੀ ਦੇਰ ਤੱਕ ਨਹੀਂ ਨਿਕਲਦਾ, ਆਪੇ ਹੀ ਦੇਖ ਲਓ, ਧਰਮ ਦੇ ਵਿੱਚ ਆਉਣ ਦਾ, ਗੁਰਦੁਆਰੇ ਆਉਣ ਦਾ, ਇੱਕ ਤਾਂ ਮਤਲਬ ਅਸੀਂ ਇਹ ਲੈ ਲੈਂਦੇ ਹਾਂ ਵੀ ਮਹਾਰਾਜ ਯਾਤਰਾ ਕਰੀਏ, ਕੋ ਪੁੰਨ ਫਲ ਹੋਏਗਾ, ਕਿਉਂਕਿ ਸਾਡੇ ਪ੍ਰਚਾਰ ਕਰਨ ਵਾਲੇ ਇਹ ਜਿਹੀਆਂ ਗੱਲਾਂ ਸੁਣਾਉਂਦੇ ਨੇ, ਗੁਰੂ ਸਾਹਿਬ ਵੀ ਕਹਿੰਦੇ ਨੇ, ਹੁੰਦਾ ਵੀ ਹੈ ਪੁੰਨ, ਇਹਦੇ ਵੀ ਨਹੀਂ ਹੁੰਦਾ। ਪਰ ਉਹ ਚੀਜ਼ਾਂ ਬਹੁਤ ਛੋਟੀਆਂ ਨੇ, ਉਹ ਦਵਾਨੀਆਂ ਜਵਾਨੀਆਂ ਰੁਪਈਆਂ ਦੀ ਖੇਲ ਹੈ, ਪੌਂਡਾਂ ਦੀ ਖੇਲ ਨਹੀਂ ਹੈ। ਪੌਂਡਾਂ ਦੀ ਗੱਲ ਹੁੰਦੀ ਹੈ ਤੱਤ ਬੇਟੇ ਮਹਾਂਪੁਰਸ਼ਾਂ ਕੋਲ, ਉਹ ਸੱਤ ਦੀ ਬਾਤ ਕਹਿੰਦੇ ਨੇ, ਲੇਕਿਨ ਧਿਆਨ ਰੱਖਦੇ ਨੇ ਵੀ ਕਿਸੇ ਪਾਸੇ ਸੱਤ ਨੰਗਾ ਨਾ ਹੋ ਜਾਵੇ, ਛੁਪਾ ਕੇ ਗੱਲ ਕਰਦੇ। ਬੜਾ ਫਰਕ ਹੈ, ਇਹਨੂੰ ਫੜੂਗਾ ਹੁਣ ਬੰਦਾ, ਛੁਪੀ ਹੋਈ ਗੱਲ ਹੈ, ਇਸ਼ਾਰਿਆਂ ਨਾਲ ਗੱਲ ਹੋ ਰਹੀ ਹੈ। ਸੋ ਇਹ ਜਿਹੜਾ ਹੈ ਆਦਮੀ ਦੇ ਮਨ ਦੇ ਵਿੱਚ ਭਾਵ ਪਿਆ ਹੋਇਆ ਮੈਂ, ਜੇ ਉਹਨੂੰ ਕੋਈ ਮਾੜੀ ਗੱਲ ਕਹਿ ਦੇਵੇ, ਦੁੱਖ ਮੰਨਦਾ ਹੈ, ਤਾਂ ਸਮਝ ਲਓ ਵੀ ਅਜੇ ਹਉਮੈ ਦੇ ਚੱਕਰ ਚ। ਜਿਹੜਾ ਹਉਮੈ ਦੇ ਚੱਕਰ ਚੋਂ ਨਿਕਲ ਜਾਂਦਾ ਹੈ, ਉਹਦੀ ਮਹਾਰਾਜ ਨੇ ਕੁਛ ਕੁਆਲੀਫਿਕੇਸ਼ਨ ਰੱਖੀਆਂ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਰਨਾ, ਸੁੱਖ ਸੁਨੇਹ ਅਰ ਪੈ ਨਹੀਂ ਜਾਗੂ, ਕੰਚਨ ਵਾਟੀ ਮਾਰਨਾ, ਕਿੰਨੀਆਂ ਗੱਲਾਂ ਕਹਿ ਗਏ। ਜਿਹੜਾ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਦਾ ਤੇ ਸੁੱਖ ਦੇ ਨਾਲ ਜਿਹਦਾ ਪਿਆਰ ਨਹੀਂ ਹੈ ਤੇ ਜਿਹੜਾ ਭੈ ਡਰ ਨਹੀਂ ਮੰਨਦਾ, ਇਹ ਇੱਕ ਕੁਆਲਿਟੀ ਹੈ। ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਰਨਾ, ਸੁੱਖ ਸੁਨੇਹ ਅਰ ਪੈ ਨਹੀਂ ਜਾ ਕੇ। ਅਗਲਾ ਹੈ ਕੰਚਨ ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਮੰਨਦਾ, ਸੋਨੇ ਦੀ ਖਿੱਚ ਕੋਈ ਨਹੀਂ ਹੈ, ਮਿੱਟੀ ਦੇ ਨਫ਼ਰਤ ਕੋਈ ਨਹੀਂ ਹੈ, ਇੱਕੋ ਜਿਹਾ ਹੀ ਕਹਿੰਦਾ ਵੀ ਉਹ ਮਿੱਟੀ ਆ, ਉਹ ਪੀੜੀ ਮਿੱਟੀ ਹੈ, ਇਹ ਦੂਜੀ ਤਰ੍ਹਾਂ ਦੀ ਮਿੱਟੀ ਹੈ। ਹੈ ਤਾਂ ਇਹ ਵੀ ਇਹ ਥਾਂ ਕਈ ਹਾਲਤਾਂ ਦੇ ਵਿੱਚ ਉਹਦੇ ਨਾਲ ਕਿਤੇ ਵਧੀਆ ਹੁੰਦੀ ਹੈ, ਜਿਹਨੂੰ ਸੋਨਾ ਅਸੀਂ ਕਹਿੰਦੇ ਹਾਂ। ਸੋਨੇ ਦੇ ਦੇਸ਼ ਵਿੱਚ ਅਸੀਂ ਪੈਦਾ ਹੋ ਜਾਈਏ, ਸਾਰਾ ਆਈਸਲੈਂਡ ਸੋਨੇ ਦਾ, ਇੱਕ ਦਾਣਾ ਪੈਦਾ ਕਰਕੇ ਦਿਖਾ ਦਿਓ, ਉੱਥੇ ਕੋਈ ਤਰੀਕਾ ਨਹੀਂ ਵੀ ਸੋਨੇ ਵਿੱਚੋਂ ਕਣਕ ਜੰਮ ਪਵੇ। ਕਣਕ ਨੇ ਆਦਮੀ ਜ਼ਿੰਦਗੀ ਨੂੰ ਜਿਉਂਦੀ ਰੱਖਣਾ, ਦਾਣੇ ਨੇ ਜਿਉਂਦਾ ਰੱਖਣਾ, ਸਬਜ਼ੀਆਂ ਭਾਜੀਆਂ ਵਿਟਾਮਿਨ ਬੇਅੰਤ ਦਵਾਈਆਂ ਸਭ ਕੁਛ ਇਹ ਧਰਤੀ ਚੋਂ ਹੁੰਦਾ। ਉਹ ਮਿੱਟੀ ਨੂੰ ਫਿਰ ਬੁਰਾ ਤੇ ਸੋਨੇ ਨੂੰ ਚੰਗਾ, ਸੋਨਾ ਤਾਂ ਕਿਸੇ ਕੰਮੇ ਨਾ ਆਇਆ ਦੇ ਮੁਕਾਬਲੇ ਦੇ ਉੱਤੇ, ਉਹ ਜੀਵਨ ਨਹੀਂ ਦੇ ਸਕਦਾ, ਨਾ ਹੀਰੇ ਨਾ ਲਾਲ ਨਾ ਜਵਾਹਰਾਤ। ਉਹ ਇਹ ਹੈਗਾ ਵੀ ਦੁਨੀਆਂ ਨੇ ਆਪੇ ਹੀ ਮਿਥ ਲਿਆ ਵੀ ਇਹ ਸਿੱਕਾ ਹੈ, ਇਹਦਾ ਮੁੱਲ ਬਹੁਤ ਆਪ ਹੀ ਪਾ ਲਿਆ ਮੁੱਲ ਦੁਨੀਆਂ ਨੇ, ਉਹਦੀ ਖਿੱਚ ਬਣ ਗਈ, ਕਿੰਨੀ ਬਣ ਗਈ, ਆਦਮੀ ਮਾਰ ਦਿੰਦਾ ਸੋਨਾ ਹਾਸਲ ਕਰਨ ਵਾਸਤੇ, ਪਾਪ ਕਰਦਾ, ਰਿਸ਼ਤਾ ਲੈਂਦਾ, ਚੋਰੀਆਂ ਕਰਦਾ, ਛਲ ਕਰਦਾ, ਕਪਟ ਕਰਦਾ, ਦੂਜੇ ਦੀ ਜਾਇਦਾਦ ਦੱਬਦਾ, ਖਿੱਚ ਪਈ ਪਈ ਹੈ ਇਹਦੀ। ਮਹਾਰਾਜ ਕਹਿੰਦੇ ਉਹ ਨਹੀਂ ਮੰਨਦਾ, ਕੰਜਨ ਮਾਟੀ ਮੰਨਦਾ, ਨਹਿ ਨਿੰਦਿਆ ਨਹਿ ਉਸਲ ਜਾ ਕੇ, ਲੋਭ ਮੋਹ ਮਾਨਾ, ਹਰ ਕਸੋਗ ਦੇ ਪਰਸੇ ਨਾ ਹੀ ਨਾ ਹੀ ਮਾਨ ਬਮਾਨਾ, ਆਸਾ ਮਨਸਾ ਸਗਲ ਤਿਆਗਿਆ, ਜਗਤੇ ਰਹੇ ਨਿਰਾਸਾ, ਕਾਮ ਕਰੋ ਜੇ ਪਰਸੇ ਨਹੀਂ ਤੇ ਘੱਟ ਬਰਮਨ ਬਸ। ਇੱਥੇ ਮਹਾਰਾਜ ਨੇ ਕਿਹਾ ਵੀ ਜੇ ਇੰਨੀਆਂ ਕੰਡੀਸ਼ਨਾਂ ਪੂਰੀਆਂ ਕਰਦਾ ਤਾਂ ਬਰਮ ਦਾ ਨਿਵਾਸ ਹੋਇਆ ਉਹਦੇ ਹਿਰਦੇ ਚ, ਜੇ ਨਹੀਂ ਕਰਦਾ ਤਾਂ ਉਹ ਮੁੱਖ ਗਿਆਨੀ ਹੈ, ਮੌਖਿਕ ਗਿਆਨੀ। ਮੌਖਿਕ ਗਿਆਨੀ ਨੂੰ ਮਹਾਰਾਜ ਕਹਿੰਦੇ ਜਿਉਂਦਿਆਂ ਚ ਨਹੀਂ ਹੁੰਦਾ, ਮਰਿਆ ਹੋਇਆ ਕਰਦਾ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮੇਰੇ ਤਾਂ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਵਾਹਿਗੁਰੂ ਪਿਆਰ ਹੈ ਜਿਹੜਾ, ਜਿਹਦਾ ਮੈਂ ਭਾਵ ਟੁੱਟ ਗਿਆ ਉਹ ਮੇਰਾ ਹੀ, ਉਹ ਵੀ ਪਿਆਰੇ ਹੁੰਦਾ, ਵਾਹਿਗੁਰੂ ਦੇ ਨਾਲ ਰਲਿਆ ਹੁੰਦਾ, ਕੋਈ ਦੋ ਨਹੀਂ ਹੁੰਦੇ। ਸੋ ਇਸ ਤਰ੍ਹਾਂ ਸਾਧ ਸਿੰਘ ਜੀ, ਜਿੰਨਾ ਚਿਰ ਮੈਂ ਹੈ ਜਾਵੇ ਇਹ ਜਾਣਨਾ ਹੈ ਮੈਂ ਕਿਛ ਕਰਤਾ। ਦੂਜਾ ਪਾਸਾ ਕੀ ਹੈ ਫਿਰ, ਕਹਿੰਦੇ ਤਬਲਗ ਗਰਭ ਚੋਣ ਨੇ, ਫਿਰ ਤਾਂ ਮੈਂ ਕਰਦਾ ਸੀ, ਮੰਨਦੇ ਹਾਂ ਸਾਰੇ ਮੈਂ ਕਰਦਾ, ਮੈਂ ਆ ਕਰਦਾ ਤਾਂ ਹੁੰਦਾ। ਕਹਿੰਦੇ ਫਿਰ ਕਰੀਏ ਕੀ ਮਹਾਰਾਜ, ਬੜੇ ਰਸਤਾ ਚੱਕਰ ਚ ਪਾ ਤੇ ਤੁਸੀਂ, ਜੇ ਅਸੀਂ ਨਾ ਕਰੀਏ ਤਾਂ ਕੁਛ ਹੁੰਦਾ ਨੀ ਮਹਾਰਾਜ। ਕਹਿੰਦੇ ਤੇਰਾ ਬਲ ਤੇਰੇ ਨਾਲ, ਇਸਕਾ ਬਲ ਨਹੀਂ ਸਾਥ, ਕਰਨ ਕਰਾਮ ਸਰਵ ਕੋ ਨਾਥ, ਆਗਿਆਕਾਰੀ ਬਪਰਾ ਜੀ ਦੁੱਧ ਪਾਵੇ ਸੋਈ ਸੀ। ਉੱਥੇ ਤੇ ਉਹ ਕਰਾ ਰਿਹਾ, ਤੂੰ ਕਿਉਂ ਮੰਨ ਰਿਹਾ ਵੀ ਮੈਂ ਕਰ ਰਿਹਾ, ਇੰਨਾ ਹੀ ਰੌਲਾ ਹੈ ਨਾ, ਤੂੰ ਪੂਰੀ ਤਰ੍ਹਾਂ ਨਾਲ ਇਹ ਭਾਵ ਖਤਮ ਕਰ ਦੇ, ਉਸੇ ਵੇਲੇ ਛੁੱਟ ਜਾਏਗਾ। ਜਿੰਨਾ ਚਿਰ ਤੇਰੇ ਅੰਦਰੋਂ ਭਾਵ ਨਹੀਂ ਖਤਮ ਹੁੰਦਾ, ਤੂੰ ਬੰਨਿਆ ਹੋਇਆ, ਬੰਨਿਆ ਹੀ ਚੱਲ ਰਿਹਾ, ਇੱਕ ਜਨਮ ਲੈ ਲਿਆ, ਦੂਏ ਚਲੇ ਗਿਆ, ਦੂਆ ਲੈ ਲਿਆ, ਤੀਏ ਚਲੇ ਗਿਆ, ਕਰੋੜਾਂ ਅਰਬਾਂ ਖਰਬਾਂ ਜਨਮ ਪਹਿ ਲੈ ਚੁੱਕਿਆ ਤੂੰ। ਸੋ ਇਹਦੇ ਨਾਲ ਕੀ ਹੁੰਦਾ, ਇਹਦਾ ਇੱਕ ਵੱਡਾ ਭਾਰੀ ਨੁਕਸ ਇਹ ਹੈ ਵੀ ਜਿਹੜਾ ਕੁਝ ਅਸੀਂ ਕਰਾਂਗੇ, ਚਾਹੇ ਨੇਕ ਕਰੀਏ ਚਾਹੇ ਬਦ ਕਰੀਏ, ਇਹ ਭਾਵ ਨੇ ਉਹਨੂੰ ਆਪਣੇ ਨਾਲ ਲੈ ਲੈਣਾ, ਕਿਉਂਕਿ ਮੈਂ ਕਰਿਆ, ਉਹਦਾ ਬਾਲੀ ਵਾਰ ਸਭ ਕੋਈ ਨਹੀਂ ਬਣਦਾ, ਜਿਹੜਾ ਕਰਦਾ ਉਹੀ ਬਣਦਾ। ਉਹ ਫਿਰ ਇੰਨਾ ਪੱਕਾ ਹੈ, 10,000 ਜਨਮ ਲੈ ਲਏ, ਜਦ ਉਹਦੇ ਗੇੜ ਜਾਊ ਇਕਦਮ ਉਹਨੇ ਪਛਾਣ ਲੈਣਾ ਵੀ ਆਹ ਹੈ ਜਿਹਨੇ ਇਹ ਕਰਮ ਕਰਿਆ ਸੀ। ਜਿਵੇਂ 1,000 ਗਊ ਹੈ ਬਾਰੇ ਵਿੱਚ ਤੁਸੀਂ ਛੱਡਤੀ, ਬੱਛਰੂ ਇੱਕ ਪਾਸੇ ਬੰਨੇ ਹੋਏ ਨੇ, ਆਹ ਬੀਕਾਨੇਰ ਕਿਵੇਂ ਕਰਦੇ, ਉਹ ਜਿਹੜੇ ਮਾਲਕ ਹੈ ਉਹਨਾਂ ਨੂੰ ਨੀ ਪਤਾ ਬਈ ਆਹ ਜਿਹੜਾ ਬਛੜਾ ਇਹਦੀ ਮਾਂ ਕਿਹੜੀ ਹੈ, ਇਹ ਤੋਂ ਬਹੁਤੀਆਂ ਗਊਆਂ ਆਉਂਦੀਆਂ, ਮੇਰੇ ਵਰਗੀਆਂ ਨੂੰ ਤਾਂ ਮਿੱਠਾ ਲੱਗਦਾ, ਪਛਾਣੇ ਨੀ ਆਉਂਦੀ ਮੈਨੂੰ ਡੰਗਰਾਂ ਦੀ, ਬਹੁਤਾ ਹੀ ਆਜੂ, ਚਲੋ 100 ਡੰਗਰ ਦੀ ਪਛਾਣ ਆਜੂ, 1,000 ਦੀ ਨਹੀਂ ਆਉਂਦੀ। ਉਹ ਜਦ ਬਛੜਾ ਛੱਡਦੇ ਨੇ ਉਹ ਇਕਦਮ ਸਾਰੀਆਂ ਗਾਈਆਂ ਜੀ ਹੋ ਗਏ ਆਪਣੀ ਮਾਂ ਨੂੰ ਟੋਲ ਲੈਂਦਾ। ਇਸੇ ਤਰ੍ਹਾਂ ਜਿਹੜਾ ਅਸੀਂ ਕਰਮ ਕਰਦੇ ਹਾਂ ਇਹ ਸੈਂਕੜੇ ਜਨਮ ਲੰਘ ਜਾਣ ਉਪਰੰਤ ਵੀ ਉਹ ਕਰਤਾ ਨੂੰ ਟੋਲ ਲੈਂਦਾ ਵੀ ਆਹ ਹੈ ਜਿਹਨੇ ਆਹ ਕਰਮ ਕਰਿਆ, ਇਹਨੂੰ ਮੈਂ ਫਲ ਦੇਣਾ ਚੰਗਾ ਜਾਂ ਦੇਣਾ ਮਾੜਾ। ਇਹ ਆਪਣੇ ਆਪ ਜਿਹੜੇ ਜੇ ਜੀਵਨ ਚਾਲ ਚਲਾਉਣੀ ਹੈ ਇਹਦੇ ਹੱਥ ਵਿੱਚ ਹੈ। ਜੇ ਅਸੀਂ ਕਹੀਏ ਨੇਕ ਕਰਮ ਕਰ, ਫਸਤਾ ਫੇਰ ਵੀ ਗਿਆ ਪਰ ਸੁਖ ਰਹੇ, ਸੁਖ ਹੀ ਰਹੇਗਾ। ਜੇ ਅਸੀਂ ਕਹਿੰਦੇ ਬੁਰੇ ਨਾ ਕਰ ਤਾਂ ਵੀ ਫਸ ਗਿਆ, ਤਾਂ ਫਸਿਆ ਹੋਇਆ ਹੀ ਹੈ, ਹੁਣ ਕਰਿਆ ਕੀ ਜਾਵੇ। ਇਸ ਚੱਕਰ ਚੋਂ ਨਿਕਲਣਾ ਬੜਾ ਮੁਸ਼ਕਲ ਹੈ, ਇਹਨੂੰ ਕਰਮ ਦਾ ਚੱਕਰ ਕਹਿੰਦੇ ਨੇ। ਇਹ ਜਦਾਂ ਸ਼ੁਰੂ ਹੋਇਆ ਹੈ ਉਸ ਵੇਲੇ ਤੋਂ ਇਹਦਾ ਰੈਜੀਡਿਊ ਬਾਕੀ ਰਹਿ ਜਾਂਦਾ, ਥੋੜਾ ਜਿਹਾ ਨਹੀਂ ਬਹੁਤ ਰਹਿੰਦਾ। ਸਾਨੂੰ ਕਰਮ ਕਰਨ ਦੀ ਜਿਹੜੀ ਹੈ ਇਸ ਤੰਤਰ ਦਾ ਹੈ ਸਾਡੇ ਕੋਲ, ਜਦ ਜੇ ਅਸੀਂ ਮੈਂ ਧਾਰੀ ਹੋਈ ਹੈ, ਜੇ ਮੈਂ ਨਹੀਂ ਧਾਰੀ ਹੋਈ ਤਾਂ ਹੁਕਮ ਚ ਹੋ ਰਿਹਾ ਤਾਂ ਸੁਤੰਤਰਤਾ ਕੋਈ ਵੀ ਨਹੀਂ, ਫਿਰ ਤਾਂ ਜਿਹੜਾ ਹੋਣਾ ਹੋ ਰਿਹਾ, ਕਹੋ ਨਾਨਕ ਕਰਤੇ ਗਈਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਪਰ ਇਹ ਅਸੀਂ ਕਿਉਂਕਿ ਮੈਂ ਪਹਿਲਾਂ ਪੈਦਾ ਹੋ ਗਈ, ਇਹ ਸਾਡੇ ਗਲੋਂ ਲੈਂਦੀ ਨਹੀਂ, ਨਾ ਲੈਣ ਕਰਕੇ ਕਰਮ ਕਰ ਲਿਆ। ਇਹਨੂੰ ਕਿਰਿਆਵਾਨ ਕਰਮ ਕਹਿੰਦੇ ਨੇ। ਇਹ ਕਰਮ ਕਰਨਾ ਸਾਡੇ ਹੱਥ ਵਿੱਚ ਹੈ। ਹੱਥ ਵਿੱਚ ਕਿਵੇਂ ਹੈ? ਇਹ ਹੁੰਦਾ ਤਾਂ ਆਪੇ ਹੀ ਹੈ, ਜੇ ਨਾਲ ਤੁਸੀਂ ਕਹੋ ਤਾਂ ਛੁੱਟ ਵੀ ਸਕਦੇ ਹੋ। ਇਹ ਹੁੰਦਾ ਕਿਵੇਂ? ਹਰ ਬੰਦੇ ਦਾ ਸੁਭਾਅ ਹੈ, ਉਹਦੇ ਚ ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਿੰਨ ਲਹਿਰਾਂ ਚੱਲਦੀਆਂ ਨੇ। ਉਹ ਜਿਹੇ ਜੀ ਲਹਿਰ ਚੱਲਦੀ ਹੈ ਪ੍ਰਕਿਰਤੀ ਦੀ, ਉਹਦਾ ਸੁਭਾਅ ਉਹ ਜਿਹਾ ਹੋ ਜਾਂਦਾ ਤੇ ਜਿਹੜੇ ਉਹ ਕਰਮ ਕਰਦਾ ਸੁਭਾਅ ਦੇ ਮੁਤਾਬਕ ਕਰਦਾ, ਚੰਗੇ ਵੀ ਤੇ ਮਾੜੇ ਵੀ। ਉਹ ਆਪ ਨਹੀਂ ਕਰਦਾ, ਚੇਤਨ ਤੱਤ ਨਹੀਂ ਕਰਦਾ ਕੁਛ ਵੀ, ਚੇਤਨ ਤੱਤ ਸੱਤਾ ਦਿੰਦਾ। ਇਹ ਕਰਮ ਕੌਣ ਕਰਦਾ? ਕਰਮ ਸੁਭਾਅ ਕਰਦਾ ਸਾਡਾ, ਜਿਹੜਾ ਤਿੰਨੇ ਗੁਣਾਂ ਦਾ। ਉਹਨੂੰ ਅਸੀਂ ਆਪਣੇ ਨਾਲ ਚਮੇੜ ਕੇ ਫਿਰ ਦੁੱਖ ਸੁੱਖ ਦੇ ਭਾਗੀ ਬਣ ਜਾਂਦੇ। ਕਰਮ ਤਾਂ ਹੋਣੇ ਹੀ ਨੇ, ਹੁਕਮ ਦੇ ਵਿੱਚ ਚੱਲਣਾ, ਹਵਾ ਨੇ ਤਾਂ ਚੱਲਣਾ, ਦਰਖਤ ਨੇ ਝੁਲਣਾ। ਇਹ ਸੁਭਾਅ ਹੈ, ਨੇਤ ਨੂੰ ਕਹਿੰਦੇ ਨੇ, ਨੇਤ ਹੈ। ਪਾਣੀ ਨੇ ਨੀਵ ਪਾਸੇ ਨੂੰ ਰੁੜ ਕੇ ਲਿਜਾਣਾ, ਖਾਰ ਵੀ ਪਾਉਣੀ ਨੇ। ਅੱਗ ਨੇ ਜਲਣਾ ਹੀ ਜਲਣਾ, ਉਹਦਾ ਸੁਭਾਅ ਜਲਣ ਦਾ ਬਣਿਆ ਹੋਇਆ। ਸੋ ਸੁਭਾਅ ਦੇ ਮੁਤਾਬਕ ਆਦਮੀ ਕਰਮ ਕਰਦਾ, ਆਪਣੇ ਸੁਭਾਅ ਦੇ ਮੁਤਾਬਕ। ਜੇ ਤਾਂ ਉਹਦੇ ਅੰਦਰ ਗਿਆਨ ਪ੍ਰਜਵਲਿਤ ਹੈ, ਫਿਰ ਤਾਂ ਉਹ ਵੀ ਦ੍ਰਿਸ਼ਟਾ ਬਣ ਕੇ ਦੇਖਦਾ। ਬੜੇ ਬੜੇ ਸਾਧੂ ਮਹਾਂਪੁਰਸ਼ ਕਰਮ ਕਰਦੇ ਸੀ, ਗੁਰੂ ਸਾਹਿਬ ਨੇ ਸ੍ਰੀ ਸਾਹਿਬ ਚਲਾਈ, ਉਹ ਕਰਮ ਨਹੀਂ ਸੀ ਕਰਦੇ, ਉਹ ਤਾਂ ਹੋ ਰਿਹਾ ਸੀ, ਜੋ ਕੁਛ ਹੋ ਰਿਹਾ ਸੁਭਾਅ ਦੇ ਮੁਤਾਬਕ, ਪ੍ਰਕਿਰਤੀ ਦੇ ਵੇਗ ਦੇ ਮੁਤਾਬਕ। ਸੋ ਜਿਹੇ ਜੇ ਫਿਰ ਕਰਦਾ, ਕਹਿੰਦਾ ਮੈਂ ਕਰਦਾ, ਇਹ ਫਿਰ ਇਹਦੇ ਜਦੋਂ ਸਰੀਰ ਛੱਡਦਾ, ਕੁਛ ਤਾਂ ਇੱਥੇ ਹੀ ਫਲ ਦੇ ਦਿੰਦੇ ਨੇ। ਹੁਣ ਆਲੂ ਬੀਜਣੇ ਨੇ, ਜਿਹੜਾ ਸੋਧ ਕੇ ਆਲੂ ਬੀਜਦਾ, ਬੀਜ ਸੋਧ ਲਿਆ, ਖੇਤ ਦਾ ਨਦੀਨ ਕੱਢ ਦਿੱਤਾ, ਵਧੀਆ ਮਸ਼ੀਨ ਚਲਾਈ, ਗਹਿਰਾਈ ਦਾ ਧਿਆਨ ਰੱਖਿਆ, ਗਿਲ ਦਾ ਧਿਆਨ ਰੱਖਿਆ, ਇਹਦੇ ਕਰਮ ਨੇ ਫਲ ਦੇ ਦੇਣਾ ਹੈ ਦੋ ਤਿੰਨ ਮਹੀਨੇ, ਤਿੰਨ ਮਹੀਨੇ ਚ। ਜੋ ਕਰਮ ਕਰਿਆ ਤਿੰਨ ਮਹੀਨੇ ਚ ਫਲ ਆ ਜਾਣਾ, ਬੇਅੰਤ ਆਲੂ ਆ ਜਾਣੇ। ਕਣਕ ਬੀਜੀ, ਹੋਰ ਕੋਈ ਕੰਮ ਕਰਿਆ, ਬੱਚਾ ਪੜ੍ਹਦਾ, ਪੀ ਐਚ ਡੀ ਕਰ ਲਈ, ਉਹਨੇ ਕੋਈ ਸਾਇੰਸ ਦਾ ਕਰ ਲਿਆ, ਚੰਗਾ ਪ੍ਰੋਫੈਸਰ ਲੱਗ ਗਿਆ, ਉਹਨੇ ਕਰਮ ਕਰਿਆ ਸੀ ਕੁਛ ਸਾਲ, ਤੇ ਉਹਦਾ ਨਤੀਜਾ ਹੋਇਆ ਵੀ ਉਹਨੂੰ ਉਹਦਾ ਫਲ ਮਿਲਣਾ ਸ਼ੁਰੂ ਹੋ ਗਿਆ। ਕੁਛ ਕਰਮ ਤਾਂ ਅਸੀਂ ਇੱਥੇ ਭੋਗ ਜਾਂਦੇ ਹਾਂ, ਕੁਛ ਰੈਜੀਡਿਊ ਰਹਿ ਜਾਂਦਾ, ਸਾਡਾ ਬਕਾਇਆ ਰਹਿ ਜਾਂਦਾ ਬਹੁਤ ਲੰਬਾ ਚੌੜਾ। ਉਹ ਜਾ ਕੇ ਸਾਡਾ ਜੇ ਪਹਿਲੇ ਦਿਨ ਜਦ ਅਸੀਂ ਹੋਂਦ ਵਿੱਚ ਆਏ ਹਾਂ, ਉਦੋਂ ਕੋਈ ਵੀ ਕਰਮ ਸਾਡੇ ਅੰਦਰ ਸਟੋਰ ਦੇ ਵਿੱਚ ਨਹੀਂ ਸੀਗਾ, ਉਹ ਜਿਹੜੇ ਬਾਕੀ ਬਚ ਗਏ ਉਹ ਰਹਿ ਗਏ। ਉਹ ਅਸੀਂ ਕਰ ਇੰਨੇ ਲਏ, ਹਰ ਵਕਤ ਕਰਮ ਕਰਦੇ ਹਾਂ, ਚਿੰਤਤ ਹੀ ਦੀਸਾ ਸਭ ਕੋਈ ਚੇਤਾ ਏਕ ਤਹੀ ਸੁਖ, ਹਰ ਵਕਤ ਕੋਈ ਨਾ ਕੋਈ ਕਰਮ ਸਾਤੇ ਹੋ ਰਿਹਾ, ਕੋਈ ਸੋਚਣ ਨਾਲ ਹੋ ਰਿਹਾ, ਕੋਈ ਦੇਖਣ ਨਾਲ ਹੋ ਰਿਹਾ, ਕੋਈ ਸੁਣਨ ਨਾਲ ਹੋ ਰਿਹਾ। ਕਹਿੰਦੇ ਸੁਣਨ ਨਾਲ ਵੀ ਪਾਪ ਲੱਗਦਾ, ਮਹਾਰਾਜ ਕਹਿੰਦੇ ਹਾਂ ਨਿੰਦਿਆ ਸੁਣੋ ਪਾਪ ਲੱਗੂਗਾ, ਜ਼ਬਾਨ ਦੇ ਨਾਲ ਹੋ ਰਿਹਾ, ਨਿੰਦਿਆ ਚੁਗਲੀ, ਖਾ ਛਾਲ ਕੰਪਨੀਆਂ ਗੱਲਾਂ ਕਰਦੇ ਆ। ਸੋ ਉਹ ਜਾ ਕੇ ਸਟੋਰ ਚ ਜਮਾ ਹੋ ਗਿਆ, ਹੁਣ ਅਗਲਾ ਜਨਮ ਫੇਰ ਤਿਆਰ ਹੋ ਗਿਆ। ਉਹਦੇ ਵਿੱਚ ਜਿਹੜੇ ਜਿਨ੍ਹਾਂ ਤੇ ਅਸੀਂ ਲੈਣਾ ਦੇਣਾ ਸੀ, ਉਹ ਕਰਮ ਘੜੇ ਜਾਂਦੇ ਨੇ। ਉਹ ਕਰਮ ਕਰਕੇ ਕੁਛ ਤਾਂ ਪੁੱਤਰ ਬਣ ਕੇ ਆਉਂਦੇ ਨੇ, ਕੁਛ ਇਸਤਰੀ ਬਣ ਕੇ ਆਉਂਦੇ ਆ, ਕੁਛ ਲੜਕੀਆਂ ਬਣ ਕੇ ਆਉਂਦੇ ਆ, ਕੁਛ ਮਾਂ ਪਿਓ ਬਣ ਕੇ ਆਉਂਦੇ ਨੇ, ਕੁਛ ਉਹ ਇਲਾਕਾ ਬਣ ਕੇ ਆਉਂਦੇ ਨੇ, ਕੁਛ ਉਹਦਾ ਦੂਜਾ ਕਰਮ ਬਣਦਾ ਜਿਹੜੇ ਨੇਕ ਕਰਮ ਨੇ। ਉਹ ਸਾਰੇ ਦੇ ਸਾਰੇ ਚੰਗੇ ਤੇ ਮੰਦੇ ਕਰਮਾਂ ਦਾ ਭਰਾ ਬਣ ਕੇ ਨਾ ਇਹਦੇ ਸਿਰ ਤੇ ਰੱਖ ਦਿੱਤਾ ਜਾਂਦਾ। ਜਾਂ ਐਂ ਸਮਝ ਲਓ ਵੀ ਉਹਦਾ ਜਿਵੇਂ ਪੱਥਾ ਹੁੰਦਾ ਹੈ ਤੀਰਾਂ ਦਾ, ਉਹਦੇ ਵਿੱਚ ਜਮ੍ਹਾਂ ਕਰ ਦਿੱਤਾ ਜਾਂਦਾ। ਉਹ ਕਮਾਨ ਤੇ ਚੜ੍ਹ ਕੇ ਕਰਮ ਆਪਣੇ ਹਿਸਾਬ ਨਾਲ ਚੱਲਦੇ ਨੇ। ਕੋਈ ਪਹਿਲੇ 5 ਸਾਲ ਦੇ ਵਿੱਚ ਭੋਗ ਲਿਆ, ਕੋਈ 10 ਸਾਲ ਚ, ਕੋਈ 20 ਸਾਲ ਦੇ ਨੇ ਭੋਗਣਾ, ਕੋਈ ਬੱਚਾ ਪੈਦਾ ਹੋ ਗਿਆ ਨਲਾਇਕ ਉਹਨੇ ਵੱਡਾ ਹੋਇਆ ਭੋਗਣਾ, ਕੋਈ ਇਸਤਰੀ ਗਲਤ ਹੋ ਗਈ, ਦੁਸ਼ਮਣ ਨਿਕਲਿਆ ਆ, ਰਿਸ਼ਤੇਦਾਰੀ ਦੁਸ਼ਮਣ ਨਿਕਲਿਆ ਆ, ਉਹ ਹਿਸਾਬ ਨਾਲ ਆਉਂਦੇ ਨੇ ਆਪਣੇ ਆਪਣੇ ਟਾਈਮ ਨਾਲ ਆਟੋਮੈਟਿਕਲੀ, ਜਿਵੇਂ ਬਾਣ ਚੱਲਦੇ ਨੇ ਐਂ ਕਰਮ ਚੱਲਦੇ। ਇਹਨਾਂ ਨੂੰ ਪਰਲਬਧ ਕਰਮ ਕਹਿੰਦੇ ਨੇ, ਇਹ ਚੰਗੇ ਵੀ ਹੁੰਦੇ ਨੇ ਮੰਦੇ ਵੀ ਹੁੰਦੇ ਆ। ਗੁਰੂ ਮਹਾਰਾਜ ਉਹਦੇ ਬਾਰੇ ਐਸਾ ਫਰਮਾਨ ਕਰਦੇ ਆ। ਤੈਸੇ ਹੀ ਭੋਗਦਾ ਜੈਸੇ ਕੋਈ ਕਰਮ ਕਰਦਾ, ਤੈਸੇ ਹੀ ਭੋਗਦਾ ਜੈਸੇ ਕੋਈ ਕਰਮ ਕਰਦਾ।
ਭੋਗਣਾ ਪੈਂਦਾ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੈ ਸੋ ਖਾਤ ਕਾ ਨਾਨਕ ਭਗਤ ਸੋਏ ਦਰਬਾਰੇ ਮਨੁੱਖ ਸਾਰਾ ਬੁਆਤ ਮਨੁੱਖਾਂ ਨੇ ਐਸੇ ਕਰਮ ਕਰਦੇ ਜਿਹਦੇ ਨਾਲ ਉਹ ਪੁਆਠੀਆਂ ਖਾਂਦੇ ਫਿਰਦੇ ਗੁਰਮੁਖਾਂ ਦੇ ਉੱਤੇ ਮਿਹਰ ਹੋ ਗਈ ਗੱਲ ਸਮਝ ਕੇ ਉਹਨਾਂ ਨੂੰ ਦਰਬਾਰ ਵਿੱਚ ਸ਼ੋਭਾ ਮਿਲਦੀ ਹੈ। ਭੋਗਣਾ ਪੈਂਦਾ ਦੋਸ਼ ਨਾ ਦੀਜਾ ਕਾਮ ਲੋਕ ਐਵੇਂ ਨਾ ਲੋਕਾਂ ਨੂੰ ਦੋਸ਼ ਦੋ ਤੁਹਾਡੇ ਹੀ ਕਰਮ ਬਣ ਕੇ ਆਏ ਹੋਏ ਨੇ। ਇਹ ਸਾਰੇ ਸੰਜੋਗਾਂ ਦਾ ਮੇਲ ਕਰਮਾ ਸੰਦਲਾ ਖੇਤ ਹੈ ਜਿਹੜਾ ਬੀਜਾ ਸੋ ਲੁਣਾ ਕਰਮਾ ਸੰਦਲਾ। ਇੱਕ ਦੱਸਦੇ ਨੇ ਭਗਤ ਲੋਚਨ ਜੀ ਹੋਏ ਨੇ ਬੜੀ ਬੰਦਗੀ ਕਰੀ ਅਮੀਰ ਸੀਗੇ ਲੇਕਿਨ ਆਪਦੇ ਔਲਾਦ ਨਹੀਂ ਸੀ ਕੋਈ ਘਰਵਾਲੀ ਜਿਹੜੀ ਸੀ ਬਹੁਤ ਸਖਤ ਸੀ ਉਹਨਾਂ ਦੀ ਉਹਨੇ ਕਿਸੇ ਦੇ ਵਿੱਚ ਦੋਸ਼ ਨਹੀਂ ਕੱਢਣਾ ਭਗਤ ਜੀ ਜ਼ਿਆਦਾ ਸਾਹਮਣੇ ਆ ਜਾਣੇ ਬਸ ਉਹਨਾਂ ਚ ਕਰਨਾ ਤੂੰ ਭਗਤੀ ਕਰਨਾ ਪੁੱਤਰੇ ਨਹੀਂ ਆਪਣੇ ਹੋਇਆ ਦੁਨੀਆਂ ਨੂੰ ਤੂੰ ਵਚਨ ਕਰ ਦਿੰਦਾ ਉਹਨਾਂ ਦੇ ਪੁੱਤਰ ਹੋ ਜਾਂਦੇ ਨੇ ਤੇ ਤੂੰ ਮੇਰੇ ਨਾਲ ਖਾਸ ਜਿੱਦ ਰੱਖਦਾ ਮੇਰੇ ਤੇ ਬਦਲੇ ਲੈਂਦਾ ਮੇਰੇ ਤੇ ਬਹੁਤ ਪਤਾ ਨਹੀਂ ਕੀ ਕੁਛ ਕਹਿੰਦੀ ਸੀ ਪਰ ਸ਼ਾਂਤ ਚਿੱਤ ਰਹਿ ਕੇ ਸੁਣਦੇ ਰਹਿੰਦੇ ਸੀ ਤਦ ਉਹਨਾਂ ਨੂੰ ਪਤਾ ਸੀ ਵੀ ਇਹਨੂੰ ਪਤਾ ਨਹੀਂ ਹੈ ਵੀ ਇਹ ਕਰਮ ਨੇ ਕਈ ਵਾਰੀ ਸਮਝਾਇਆ ਕਹਿਣ ਲੱਗੇ ਤੂੰ ਭਜਨ ਕਰਿਆ ਕਰ ਇਹ ਤਾਂ ਆਪਣੇ ਕਰਮਾਂ ਚ ਪੁੱਤਰ ਲਿਖਿਆ ਨਹੀਂ ਹੈ ਕੀ ਲੈਣਾ ਪੁੱਤਰ ਹੋ ਕੇ ਵੀ ਦੁੱਖ ਦਿੰਦਾ ਪੁੱਤਰ ਕਿਤੇ ਸਾਰਿਆਂ ਦੇ ਸੁੱਖ ਦਿੰਦੇ ਨੇ ਅੱਜ ਕੱਲ੍ਹ ਕਲਯੁਗ ਦਾ ਪੁੱਤਰ ਤਾਂ ਦਿੰਦਾ ਹੀ ਨਹੀਂ ਹੈ ਐਸੀ ਇਕਦਮ ਤਬਦੀਲੀ ਆਈ ਹੈ 47 ਤੋਂ ਬਾਅਦ ਉਹ ਜਿਹੜਾ ਪਰਿਵਾਰ ਸਿਸਟਮ ਸੀਗਾ ਉਹ ਟੁੱਟ ਗਿਆ ਬਿਲਕੁਲ ਪਹਿਲਾਂ ਪਰਿਵਾਰ ਸਿਸਟਮ ਹੁੰਦਾ ਬਜ਼ੁਰਗ ਦੀ ਸੇਵਾ ਕਰਦੇ ਸੀ ਉਹਦੇ ਮੰਜੇ ਦੇ ਆਲੇ ਦੁਆਲੇ ਆ ਕੇ ਬਹਿੰਦੇ ਸੀ ਰਾਤ ਨੂੰ ਆਗਿਆ ਲੈਂਦੇ ਸੀ ਵੀ ਪਿਤਾ ਜੀ ਪੈ ਜਾਈਏ ਹੁਣ ਬਾਬਾ ਜੀ ਅਸੀਂ ਹੁਣ ਸੌ ਜਾਈਏ ਕੁਦਰਤੀ ਸੀ ਤੇ ਜੇ ਬੀਬੀ ਹੈ ਦਾਦੀ ਹੈ ਨਾਨੀ ਹੈ ਉਹਨੂੰ ਐਂ ਸੀ ਕਹਿੰਦੇ ਬੁੜੀ ਹੈ ਇਹਨੂੰ ਹੁਣ ਫਾਲਤੂ ਹੈ ਕਿਹੜਾ ਕਮਾ ਕੇ ਖਿਲਾਵੇ ਸਾਰੇ ਬੱਚੇ ਪਿਆਰ ਕਰਦੇ ਸੀ ਲੇਕਿਨ ਇਹ ਪਰਿਵਾਰਕ ਸਿਸਟਮ ਟੁੱਟਣ ਦੇ ਨਾਲ ਸਾਰੀ ਮਰਿਆਦਾ ਟੁੱਟ ਗਈ ਅਸੀਂ ਤਾਂ ਅਜੇ ਫੇਰ ਵਿਚਾਲੇ ਜੇ ਲੜਕਦੇ ਹਾਂ ਯੂਰਪ ਦੇ ਵਿੱਚ ਤਾਂ ਬਿਲਕੁਲ ਹੀ ਟੁੱਟ ਚੁੱਕੀ ਹੈ ਪਰਿਵਾਰ ਹੈ ਹੀ ਨਹੀਂ 18 ਸਾਲ ਦਾ ਮੁੰਡਾ ਮਾਂ ਪਿਓ ਨੂੰ ਕਹਿੰਦਾ ਡੈਡੀ ਮੈਂ ਤਾਂ ਜਾ ਰਿਹਾ ਮੇਰੇ ਮੈਂ ਮਕਾਨ ਲੈ ਗਿਆ ਉਹਦੀਆਂ 17 ਵਿੱਚੇ ਰਹਿ ਜਾਂਦੀਆਂ ਵੀ ਇਹ ਮੇਰੀ ਮਦਦ ਕਰੂ ਬਿਮਾਰ ਠਮਾਰ ਹੋਏ ਤਾਂ ਕੋਈ ਇਲਾਜ ਕਰਾਊਗਾ ਪਿਆਰ ਕਰੂ ਬਿਲਕੁਲ ਨਹੀਂ ਮਿਲਣਾ ਹੀ ਨਹੀਂ ਆਪਣਾ ਕੋਈ ਸਾਥੀ ਪਾਲ ਲਿਆ ਵਿਆਹ ਕਰਾ ਲਿਆ ਚਲੋ ਰਾਹ ਖੇੜੇ ਤੇ ਮਿਲ ਗਿਆ ਫਾਦਰ, ਹੈਲੋ ਫਾਦਰ, ਓਕੇ ਓਕੇ, ਬਸ ਇਦੋਂ ਦਾ ਗੱਲ ਕੋਈ ਨੀ। ਸਾਲ ਦੇ ਬਾਅਦ ਇੱਕ ਦਿਨ ਆਉਂਦਾ, ਕਹਿੰਦੇ ਅੱਜ ਫਾਦਰਸ ਡੇ ਹੈ ਜੀ, 364 ਦਿਨ ਉਹਨੂੰ ਭੁੱਲਿਆ ਰਹਿਣਾ, 95 ਦਿਨ ਇੱਕ ਕੱਪ ਲੈ ਜਾਣਾ ਜਾਂ ਇੱਕ ਕਾਰਡ ਲੈ ਜਾਣਾ, ਉੱਥੇ ਮਿਲਦੇ ਨੇ ਬਾਹਰ, ਉੱਥੇ ਲਿਖਿਆ ਹੋਊਗਾ ਲਿਖਾਰੀ ਨੇ, ਉਹਨਾਂ ਦਾ ਭਾਵਨਾ ਕੋਈ ਨੀ। ਉਹ ਇੱਕ ਚੀਜ਼ ਗਿਫਟ ਦੇ ਦੇਣੀ ਹੈ ਮਦਰਸ ਡੇ ਤੇ, ਮਦਰ ਨੂੰ ਦੇ ਰਹੇ ਹਾਂ, ਫਾਦਰ ਨੂੰ ਦੇ ਰਿਹਾ। ਪਰਿਵਾਰਕ ਸਿਸਟਮ ਇੰਨਾ ਟੁੱਟ ਗਿਆ, ਉਹ ਕੋਈ ਸ਼ਾਂਤੀ ਨਹੀਂ ਰਹੀ। ਉਹ ਸਿਸਟਮ ਬਹੁਤ ਸੋਹਣਾ ਸੀ ਜਿਹੜਾ ਪਰਿਵਾਰ ਦਾ ਸੀ। ਇਸ ਕਰਕੇ ਪੁੱਤਰ ਦੀ ਆਸ ਕਰਦੇ ਸੀ, ਮੇਰੇ ਪੁੱਤਰ ਹੋਵੇ, ਪੋਤਰਾ ਹੋਵੇ, ਗਾਂ ਸਾਡੀ ਪੀੜ੍ਹੀ ਚੱਲੇ। ਹੁਣ ਨਹੀਂ ਹੈ, ਹੁਣ ਤਾਂ ਪੁੱਤਰ ਜਿਹੜੇ ਨੇ ਕਲਯੁਗ ਦੇ, ਮਹਾਰਾਜ ਕਹਿੰਦੇ ਭੂਤ ਆਉਂਦੇ ਨੇ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਭੂਤ ਜਨੂਰਾ ਤੀ ਜਨੂਰੀ ਜੋਰੂ ਜਿਨ੍ਹਾਂ ਦਾ ਅਵਤਾਰ। ਘਰ ਵਾਲੇ ਵੀ ਭੂਤ ਨੀ, ਪਿਓ ਪੁੱਤਰ ਵੀ ਭੂਤ, ਕੁੜੀ ਵੀ ਭੂਤ ਨੀ, ਨੌਂ ਵੀ ਭੂਤ ਨੀ, ਦੱਸੋ ਸੁੱਖ ਕਿੱਥੋਂ ਆ ਜਾਏਗਾ। ਕੋਈ ਕੋਈ ਪਰਿਵਾਰ ਆ ਜਿਹਦੇ ਉੱਤੇ ਵਾਹਿਗੁਰੂ ਦੀ ਅਜੇ ਵੀ ਕਿਰਪਾ। ਉਹ ਸਰਵਣ ਦੀਆਂ ਤਾਂ ਕਹਾਣੀਆਂ ਰਹਿ ਗਈਆਂ, ਹੁਣ ਉਹ ਟੁੱਟ ਗਿਆ 47 ਦੇ ਬਾਅਦ ਜਿਹੜਾ ਪਰਿਵਾਰਕ ਸਿਸਟਮ ਸੀ। ਬੜੀਆਂ ਉਮਰਾਂ ਚ ਵਿਆਹ ਹੋਣ ਲੱਗ ਗਏ, ਪੱਕੀਆਂ ਪਕਾਈਆਂ ਬੀਬੀਆਂ ਆਉਂਦੀਆਂ, ਉਹਨਾਂ ਦਾ ਪਹਿਲਾ ਕੰਮ ਇਹ ਹੁੰਦਾ ਵੀ ਇਹਨੂੰ ਇਹਦੇ ਪੁੱਤਰ ਨੂੰ ਲੈ ਕੇ ਮੈਂ ਪਾਸੇ ਨਿਕਲਦਾ, ਇਹਨਾਂ ਦਾ ਵਜਨ ਮੇਰੇ ਤੇ ਨਾ ਪਵੇ। ਉਹ ਮਾਂ ਪਿਓ ਉਡੀਕਦੇ ਹੀ ਰਹਿ ਜਾਂਦੇ ਨੇ ਵੀ ਬੁਢਾਪਾ ਆਊਗਾ, ਸਾਡੀ ਸੇਵਾ ਕਰੂਗਾ ਨਾ, ਬੁਢਾਪੇ ਤੱਕ ਪੁੱਟਣ ਨੂੰ ਤਿਆਰ ਹੋ ਜਾਂਦਾ ਵੀ ਇਹਦੇ 2-4 ਲਾਏ ਦੇਵਾਂ ਕਿਸੇ ਗੁਰਦੁਆਰੇ ਵਾਜ ਵਿੱਚ ਜਾ ਕੇ। ਮਹਾਰਾਜ ਦੇ ਕੋਲ ਆਇਆ ਇੱਕ ਬਿਰਦ, ਮੈਂ ਉੱਥੇ ਖੜਾ ਸੀ, ਕਹਿੰਦੇ ਛੋਟੇ ਸੰਤਾਂ ਦੇ ਕੁਛ ਰਹਿ ਜਾ। ਛੋਟੇ ਸੰਤ ਵੀ ਆ ਗਏ, ਕਹਿੰਦੇ ਕੀ ਗੱਲ ਬਾਬਾ, ਕੁੱਟਿਆ ਪੁੱਤਰ ਹੈ ਕਿ ਨੂੰਹ ਨੇ? ਕਹਿੰਦਾ ਮਹਾਰਾਜ ਨੂੰਹ ਨੇ ਕੁੱਟਿਆ। ਕਹਿੰਦੇ ਤੇਰਾ ਲਾਕਾ? ਕਹਿੰਦਾ ਵਾਲਾ। ਕਹਿੰਦੇ ਐਂ ਕਰ, ਉਹ ਦਲੀਪ ਸਿੰਘ ਲੈ ਲੈ ਚਾਬੀ, ਜਿਹਨੇ ਦਿਨ ਰਹਿਣਾ ਰਹੀ ਤੇ ਜਦ ਜਾਣਾ ਹੋਊਗਾ ਨਾ, ਚਾਬੀ ਜਮਾਂ ਕਰਾ ਦੀ ਨਾਲ ਨਾਲ ਲੈ ਜੀ। ਕਹਿੰਦਾ ਮਹਾਰਾਜ ਨਾਲ ਲਿਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਕਹਿੰਦਾ ਇੰਨੀ ਮੇਰੀ ਬੇਇੱਜ਼ਤੀ ਕਰੀ ਆ, ਛੁਡਾਇਆ ਮਸਾਂ ਲੋਕਾਂ ਨੇ ਆ ਕੇ, ਮੈਨੂੰ ਧੱਕਾ ਦੇ ਕੇ ਮੈਨੂੰ ਸਿੱਟ ਲਿਆ, ਬਹੁਤ ਮੇਰੇ ਮਾਰੀਆਂ। ਕਹਿੰਦਾ ਉਹਨੇ ਹੁਣ ਵੀ ਮੈਂ ਚਲਾ ਜਾਊ? ਕਹਿੰਦੇ ਕੋਈ ਨਾ ਬਾਬਾ, ਸਮਾਂ ਦੱਸੂ। ਮਹੀਨਾ ਲੰਘਿਆ, ਮਹੀਨੇ ਤੋਂ ਬਾਅਦ ਮੈਂ ਫੇਰ ਗਿਆ, ਮੈਂ ਉਹ ਬਾਬੇ ਨੂੰ ਮਿਲੀਏ, ਉਹ ਬਿਰਦਾ ਆਸ਼ਰਮ ਬਣਾਇਆ ਸੀ ਉੱਥੇ, ਮੈਂ ਉੱਥੇ ਚਲੇਗਾ। ਮੈਂ ਕਿਹਾ ਮਾਲੇ ਵਾਲਾ ਬਾਬਾ ਕਿੱਥੇ ਹੈ? ਕਹਿੰਦੇ ਜੀ ਉਹ ਤਾਂ ਚਲਿਆ ਗਿਆ ਪਰਸੋਂ। ਮੈਂ ਕੀ ਗੱਲ? ਕਹਿੰਦੇ ਮੁੰਡਾ ਵੀ ਆ ਗਿਆ, ਨੂੰਹ ਵੀ ਆ ਗਈ, ਕਹਿੰਦੇ ਲਾਗੇ ਮਿੰਨਤਾਂ ਕਰਨ, ਸਾਡੀ ਤਾਂ ਬੇਇੱਜ਼ਤੀ ਬਹੁਤ ਹੈ, ਸਾਡਾ ਤਾਂ ਨੱਕ ਕੱਟ ਗਿਆ ਵੀ ਗੁਰਦੁਆਰੇ ਬਜ਼ੁਰਗ ਬਿਠਾ ਤਾ, ਤੇ ਬਾਪੂ ਜੀ ਭੁੱਲ ਹੋ ਗਈ, 4 ਮਿੰਟੇ ਲੱਗ ਗਈਆਂ, ਕੋਈ ਗੱਲ ਨਾ, ਤੁਸੀਂ ਫਿਕਰ ਨਾ ਕਰੋ, ਹੁਣ ਨੀ ਮੈਂ ਮਾਰਦੀ। ਕਹਿੰਦੇ ਜਦ ਕਿਹਾ, ਉਹਨਾਂ ਨੇ ਥੋੜਾ ਹੀ ਕਿਹਾ, ਕਹਿੰਦਾ ਜਾ ਕੇ ਅੰਦਰ ਸਮਾਨ ਚੱਕਣ ਲੱਗ ਗਿਆ। ਅਸੀਂ ਕਿਹਾ ਲੈ ਕੇ ਜਾਣਾ? ਕਹਿੰਦੇ ਜੇ ਚੱਲਿਆ ਤਾਂ ਲੈ ਕੇ ਲੈਣੇ ਆਇਆ, ਜੇ ਮਰ ਜਾਵੇ ਤੁਸੀਂ ਵੀ ਕਹੋ। ਕਹਿੰਦੇ ਅਸੀਂ ਉਡੀਕਦੇ ਹੀ ਹਾਂ। ਕਹਿੰਦਾ ਉਹ ਆਪਣਾ ਪਰਨਾ ਜਾ ਮੋਢੇ ਤੇ ਰੱਖ ਕੇ ਕਹਿੰਦਾ ਲੋ ਵੀ ਚਾਬੀ ਦੇ ਦਿਓ ਤੁਸੀਂ, ਮੈਂ ਚੱਲਿਆ। ਐਂ ਨਾ ਸਿਸਟਮ ਵਿਗੜ ਗਿਆ ਸਾਸਨ ਜੀ ਜਿਹੜਾ ਸੀਗਾ ਸੁੱਖ ਦਾ। ਕੱਲ ਜੁੜ ਦੇ ਅੰਦਰ ਲੇਖੇ ਪੱਤੇ ਪੂਰੇ ਹੋਣੇ ਨੇ, ਉਹ ਅਜੇ ਪੁੱਤਰ ਜੰਮਦੇ, ਉਹ ਅਜੇ ਤੀਆਂ, ਸੰਬੰਧ ਟੁੱਟ ਗਏ। ਸੋ ਇਸ ਤਰ੍ਹਾਂ ਦੇ ਨਾਲ ਉਹਦੇ ਪੁੱਤਰ ਨਹੀਂ ਸੀ ਹੁੰਦਾ, ਹਰ ਵਾਰ ਪੁੱਤਰ ਪੁੱਤਰ ਕਰਦੀ, ਕਹਿੰਦੀ ਤਾਂ ਲੋਕਾਂ ਨੂੰ ਤੁਸੀਂ ਦਿੰਦੇ ਹੋ, ਮੈਨੂੰ ਆਪਣੇ ਘਰ ਵਾਸਤੇ ਤੁਸੀਂ ਕੁਛ ਨਹੀਂ ਕਰ, ਤੁਹਾਡਾ ਸੰਤਪੁਣਾ ਕਿੱਥੇ ਗਿਆ, ਤੁਹਾਡੀ ਭਗਤੀ ਕਿੱਥੇ ਗਈ, ਕੀ ਕਰਦੇ ਹੋ ਤੁਸੀਂ, ਤੁਹਾਡੀ ਕੋਈ ਰੱਬ ਨੂੰ ਨਹੀਂ ਸੁਣਦਾ। ਉਹ ਕਹਿਣ ਲੱਗਿਆ ਵੀ ਪੁੱਤਰ ਸੁਖ ਰੂਪ ਨਹੀਂ ਹੁੰਦਾ, ਪੁੱਤਰ ਦੁੱਖ ਰੂਪ ਹੁੰਦਾ, ਤੈਨੂੰ ਨੀ ਇਸ ਗੱਲ ਦਾ, ਪਹਿਲਾਂ ਬਿਮਾਰ ਹੋ ਜੇ ਤਾਂ ਨੱਠੇ ਫਿਰਦੇ ਆ, ਪੜ੍ਹੇ ਨਾ ਤਾਂ ਨੱਠੇ ਫਿਰਦੇ ਆ, ਵਿਆਹ ਹੋ ਗਿਆ ਹੋਇਆ ਨੀ ਤਾਂ ਨੱਠੇ ਫਿਰਦੇ ਆ, ਵਿਆਹ ਹੋ ਕੇ ਅੱਡ ਹੋ ਗਿਆ ਫਿਰ ਹੋਰ ਸਾਲ ਲੱਗ ਜਾਂਦਾ, ਗਾਲਾਂ ਕੱਢਣ ਲੱਗ ਜਾਵੇ ਜੇ ਕਹੇ ਮੈਨੂੰ ਦੇ ਦੋ, ਤੁਸੀਂ ਤਾਂ ਬਿਰਧ ਹੋ ਗਏ, ਇੱਥੇ ਰੋਟੀ ਖਾਈ ਜਾਓ, ਪੈਸਾ ਟਕਾ ਸਭ ਮੇਰੇ ਹਵਾਲੇ ਕਰੋ, ਇੱਥੇ ਮੇਰੇ ਕੋਲ ਇੱਕ ਆਏ ਪਏ ਨੇ। ਕਹਿੰਦੇ ਕੀ ਕਰੀਏ ਜੀ, ਨੌ ਨਵੀਂ ਨਵੀਂ ਆਈ ਹੈ। ਕਹਿੰਦੇ ਸਿੱਧਾ ਹੀ ਸਾਨੂੰ ਕਹਿਤਾ ਵੀ ਤਨਖਾਹ ਵੀ ਮੈਨੂੰ ਦਿਓ, ਪੈਸਾ ਵੀ ਜ਼ਮੀਨ ਦਾ ਜਿਹੜਾ ਆਉਂਦਾ ਉਹ ਵੀ ਸਾਨੂੰ ਦਿਓ, ਅਸੀਂ ਜਨਾਬ ਕੇ ਘਰ ਤੁਸੀਂ ਆਰਾਮ ਨਾਲ ਬੈਠ ਕੇ ਖਾਤੇ ਖਾਓ। ਕਹਿੰਦੇ ਤੁਹਾਡੇ ਹੱਥੋਂ ਹੀ ਖੋਲਿਆ। ਉਹ ਸੁੱਖ ਰੂਪ ਨਹੀਂ ਹੁੰਦਾ, ਦੁੱਖ ਰੂਪ ਹੋਇਆ, ਕਦਮ ਕਦਮਾਂ ਚੱਲ ਜਾਵੇ ਤਾਂ ਮਾਤਾ ਪਿਤਾ ਔਖੇ ਹੁੰਦੇ ਨੇ, ਕੋਈ ਮਰਡਰ ਹੋ ਜਾਵੇ ਪਿਤਾ ਨੂੰ ਪਹਿਲਾਂ ਫਸਾਉਂਦੇ ਨੇ ਵੀ ਇਹਨੇ ਪੈਰਵੀ ਕਰਨੀ ਆ। ਸੋ ਕਹਿਣ ਲੱਗਿਆ ਵੀ ਦੁੱਖ ਰੂਪ ਹੁੰਦਾ ਪੁੱਤਰ, ਕਹਿੰਦੀ ਜੇ ਪੁੱਤਰ ਨਹੀਂ ਤਾਂ ਨੌਕਰ ਰੱਖ ਦੋ। ਕਹਿੰਦੇ ਨੌਕਰ ਤੇਰਾ ਸਵਾਲ ਨਹੀਂ ਰੱਖਣ ਦਿੰਦਾ। ਕਿੰਨੇ ਨੌਕਰ ਰੱਖੇ ਨੇ? 4 ਦਿਨ ਨਹੀਂ ਨੌਕਰ ਤੇਰੇ ਨਾਲ ਕੱਟਣਾ। ਸਵਾਦ ਹੀ ਬਹੁਤੀ ਉਹ ਤਿੱਖੀ ਸੀ, ਨੌਕਰ ਨੇ ਨੱਠ ਜਾਣਾ। ਅਖੀਰ ਪਰਮੇਸ਼ਰ ਨੇ ਕਿਹਾ ਵੀ ਭਗਤ ਬਹੁਤ ਦੁਖੀ ਹੁੰਦਾ, ਹੋਵੇ ਨਾ ਤਾਂ ਮੈਂ ਹੀ ਜਾ ਕੇ ਨੌਕਰ ਬਣ ਕੇ ਰਹਾਂ। ਟਹਿਲਵਾ ਬਣ ਕੇ ਆ ਗਿਆ, ਆ ਕੇ ਬਾਈ ਨੂੰ ਮਿਲਿਆ। ਕਹਿਣ ਲੱਗੇ ਤੁਹਾਡੇ ਘਰ ਦੇ ਨੌਕਰ ਦੀ ਲੋੜ ਹੈ ਤਾਂ ਮੈਂ ਨੌਕਰੀ ਕਰ। ਕਹਿੰਦੀ ਵਾਹ ਬਈ ਵਾਹ, ਅੱਜ ਤੱਕ ਤਾਂ ਅਸੀਂ ਟੋਲ ਟੋਲ ਕੇ ਲਿਆਉਂਦੇ ਸੀ, ਤੂੰ ਚੰਗਾ ਆ ਗਿਆ, ਕੀ ਰਹੇਗਾ? ਕਹਿੰਦਾ ਬੀਬੀ ਮੈਂ ਲੈਂਦਾ ਲੁੰਡਾ ਕੁਛ ਨਹੀਂ ਆਉਂਦਾ, ਜਿੰਨੇ ਕੁ ਰੋਟੀ ਖਿਲਾ ਦੇਗੀ ਖਾ ਲੂੰਗਾ, ਜਿਹੜਾ ਕੱਪੜਾ ਪਹਿਨਣ ਨੂੰ ਦੇ ਦੇਗੀ ਪਹਿਨ ਲੂੰਗਾ, ਕੰਮ ਮੈਂ ਸਾਰੇ ਕਰੂੰ, ਸੰਤਾਂ ਦੀ ਵੀ ਸੇਵਾ ਕਰੂੰ, ਉਹਨਾਂ ਦੇ ਵਸਤਰ ਵੀ ਧੋਊਂਗਾ, ਉਹਨਾਂ ਨੂੰ ਉਹਨਾਂ ਦੇ ਚਰਨ ਵੀ ਧੋਊਂਗਾ, ਚਰਨ ਘੁੱਟੂੰਗਾ ਵੀ, ਮੈਨੂੰ ਤਾਂ ਮਸਾਂ ਸੇਵਾ ਮਿਲਣੀ ਹੈ। ਕਹਿੰਦਾ ਇੱਕ ਗੱਲ ਹੈ, ਮੈਂ ਪਿਆਰ ਨਾ ਰਹਿਣਾ ਜਿੱਥੇ ਮੈਨੂੰ ਕੋਈ ਪਿਆਰ ਕਰੇ, ਕਿਉਂਕਿ ਤੂੰ ਜਾਣਦੀ ਹੈ ਮਾਤਾ ਵੀ ਪਿਆਰ ਕਰੇ ਤੇ ਜੀ ਲੱਗਦਾ ਹੈ, ਬਸ ਚ ਆ ਜਾਂਦਾ ਬੰਦਾ। ਮੈਂ ਤਾਂ ਮੈਂ ਰਹਿ ਗਿਆ, ਜਿਹੜਾ ਪਰਮੇਸ਼ਰ ਹੈ ਨਾ ਉਹ ਵੀ ਉਹਦੇ ਭਗਤਾਂ ਨੇ ਬਸ ਕੀਤਾ ਹੋਇਆ ਹੈ। ਮੰਨ ਰੱਬ ਬਸ ਭਗਤਾਂ ਨੇ ਕੀਤਾ ਪਾਕੇ ਤੇ ਪ੍ਰੇਮ ਰੋਲਿਆ, ਬਸ ਭਗਤਾਂ ਨੇ ਪਾਕੇ ਤੇ ਪ੍ਰੇਮ ਰੋਲਿਆ। ਕਹਿਣ ਲੱਗਿਆ ਮਾਤਾ ਜੇ ਤੂੰ ਪ੍ਰੇਮ ਕਰੇ ਉਹ ਪ੍ਰੇਮ ਕਰੇ ਤੇ ਤਾਂ ਰੱਬ ਵੀ ਬਸ ਆ ਜਾਂਦਾ। ਤੁਸੀਂ ਸਾਧੂ ਸੰਤ ਹੋ ਨਾ, ਤੁਹਾਡੇ ਘਰ ਤਾਂ ਹਰ ਵਕਤ ਕਥਾ ਕਥਾਵਾਂ ਭਗਤਾਂ ਦੀਆਂ ਚੱਲਦੀਆਂ ਰਹਿੰਦੀਆਂ, ਤੇ ਮੈਂ ਵੀ ਸੁਣੀ ਹੋਈ ਹੈ, ਤੇ ਮੈਂ ਤੈਨੂੰ ਦੱਸਦਾ ਬਈ ਰੱਬ ਤਾਂ ਇੰਨਾ ਬਸ ਆ ਜਾਂਦਾ, ਕਦੇ ਛੱਡ ਕੇ ਨਹੀਂ ਜਾਂਦਾ। ਬਸ ਆਇਆ ਫਿਰ ਛੋੜ ਨਾ ਜਾਈ। ਇਹ ਰੀਤ ਭਲੀ ਭਗਵੰਤ, ਵਾਹਿਗੁਰੂ ਦੀ ਰੀਤ ਹੈ, ਇੱਕ ਵਾਰੀ ਬਸ ਆ ਜਾਏ ਫੇਰ ਨੀ ਛੱਡਦਾ ਕਦੇ। ਤੇ ਇਹਦੇ ਬਾਰੇ ਇਸ ਤਰ੍ਹਾਂ ਫਰਮਾਨ ਆਉਂਦਾ, ਪੜੋ ਕੇਸਵ ਅਗਨੂ ਬਲ ਕੇ ਦੁਆਰ ਖੜੋ। ਬਲ ਰਾਜਾ ਪ੍ਰਹਲਾਦ ਦੀ ਕੁਲ ਵਿੱਚੋਂ ਹੋਇਆ, ਪਿਆਰ ਸੀ ਉਹਦਾ, ਲੇਕਿਨ ਇੱਥੇ ਜੋ ਦੇਵ ਕੁਲਾਂ ਸੀ ਇਹ ਇਹਨਾਂ ਨਾਲ ਨਫ਼ਰਤ ਕਰਦੀਆਂ ਸੀ। ਰਾਜ ਦੇ ਵਾਸਤੇ ਘੋਲ ਹੁੰਦਾ, ਇਸਨੇ ਜੱਗ ਕਰਨਾ ਸ਼ੁਰੂ ਕਰ ਦਿੱਤਾ। ਬਲ ਰਾਜਾ ਕਰਿਆ ਆਪਣੇ ਅੰਦਰ ਬੈਠਾ ਜੱਗ ਕਰਾ। ਬਾਵਨ ਰੂਪੀ ਆਇਆ, ਚਾਰ ਵੇਦ ਮੁਖ ਪਾਠ ਸੁਣਾ, ਜਾ ਕੇ ਭਗਵਾਨ ਦੇ ਕੋਲ ਦੇਵਤਿਆਂ ਨੇ ਫਰਿਆਦ ਕਰੀ ਕਿ ਮਹਾਰਾਜ ਜਗ ਕਰਨ ਨਾਲ ਉਹਨਾਂ ਦਾ ਪ੍ਰਤਾਪ ਬਹੁਤ ਵੱਧ ਜਾਣਾ ਹੈ, ਦੈਂਤ ਕੁਲ ਦਾ ਸਾਨੂੰ ਬੜਾ ਮੁਸ਼ਕਿਲ ਹੋ ਜਾਏਗਾ, ਕਿਰਪਾ ਕਰੋ ਸਾਡੀ ਰੱਖਿਆ ਕਰੋ। ਉਸ ਵੇਲੇ ਵਿਸ਼ਨੂੰ ਭਗਵਾਨ ਜੀ ਬਾਵਨ ਰੂਪ ਧਾਰ ਕੇ ਆ ਗਏ, ਛੋਟੇ ਜਿਹੇ ਹੱਥ ਕਦਾ ਸਰੀਰ ਹੈ, ਤੇ ਉੱਥੇ ਆ ਕੇ ਚਾਰ ਵੇਦ ਜਵਾਨੀ ਸੁਣਾਉਣੇ ਸ਼ੁਰੂ ਕਰ ਦਿੱਤੇ। ਬਹੁਤ ਆਵਾਜ਼ ਵਧੀਆ ਤੇ ਗਾ ਗਾ ਕੇ ਵਿੱਚਾਂ ਪੜਦੇ। ਰਾਜੇ ਨੇ ਕਿਹਾ ਵੀ ਇਹ ਤਾਂ ਬਹੁਤ ਕਮਾਲ ਦਾ, ਅੰਦਰ ਬੁਲਾ ਰਿਹਾ। ਆਪ ਸੁਣਦਾ ਰਿਹਾ, ਬਹੁਤ ਪ੍ਰਸੰਨ ਹੋਇਆ, ਤਾਂ ਰਾਜੇ ਅੰਦਰ ਸੰਦਿਆ, ਕਹਿਣ ਲੱਗੇ ਵੀ ਜੋ ਕੁਛ ਮੰਗਣਾ ਤੂੰ ਇੱਥੇ ਮੰਗਣਾ, ਮੰਗ ਸਵਾਮੀ ਜੋ ਤੁਧ ਪਾਵ। ਕਹਿਣ ਲੱਗਿਆ ਰਾਜੇ ਨੂੰ, ਮੈਂ ਕੀ ਮੰਗਣਾ, ਤੇਰੇ ਪਿਆਰ ਦਾ ਬੰਨਿਆ ਹੋਇਆ, ਮੈਂ ਤਾਂ ਤੇਰੇ ਦਰਵਾਜ਼ੇ ਮੂਹਰੇ ਢਾਈ ਕਰਵਾਂ ਜਿਹੜਾ ਲੈ ਕੇ ਆਪਣੀ ਕੁਟੀਆ ਬਣਾ ਕੇ ਰਹਿਣਾ ਚਾਹੁੰਦਾ। ਕਹਿੰਦੇ ਜਿੰਨੀ ਤਰ੍ਹਾਂ ਜੀ ਕਰਦਾ ਲੈ ਲੈ। ਜਦੋਂ ਇਹ ਗੱਲ ਹੋਈ ਤਾਂ ਸ਼ੁਕਰ ਪ੍ਰਬੋਧ ਸੀ, ਉਹਨੇ ਸੁਣ ਲਿਆ, ਅੰਤਰ ਧਿਆਨ ਹੋ ਕੇ ਦੇਖ ਲਿਆ ਵੀ ਇਹ ਤਾਂ ਵਿਸ਼ਨੂੰ ਭਗਵਾਨ ਛੱਡ ਵਾਸਤੇ ਆਇਆ। ਉਹਨੇ ਕੰਨ ਚ ਕਿਹਾ, ਕਹਿੰਦਾ ਦੇਖਿਓ ਕੋਈ ਤੂੜੀ ਨਾ ਛੱਡ ਬੈਠੇ, ਛਲ ਛਲਣ ਤੋਂ ਤਾਂ ਆਇਆ ਸ਼ੁਕਰ ਪ੍ਰਬੋਤ ਕਹਿ ਸਮਝਾਵੇ ਕਰੋ ਢਾਈ ਧਰਤ ਮੰਗ। ਉਹਨੇ ਜਵਾਬ ਦੇਤਾ, ਕਹਿਣ ਲੱਗਾ ਵੀ ਮੈਂ ਤਾਂ ਹੁਣ ਬਚਨ ਕਰ ਲਿਆ, ਢਾਈ ਕਰਵਾ ਮੰਗਦਾ ਕੀ ਇਹਦੇ ਨਾਲ ਫਰਕ ਪੈਣਾ। ਫਿਰ ਇਹ ਕਹਿੰਦਾ ਜੇ ਵਿਸ਼ਨੂੰ ਜੀ ਨੇ, ਫਿਰ ਮੈਂ ਤਾਂ ਇਹਨਾਂ ਦਾ ਪਿਆਰਾ ਭਗਤੀ ਕਰਦਾ, ਮੇਰੇ ਦਰ ਤੇ ਰਹਿਣਗੇ ਫਿਰ ਜਾਂਦੇ ਨਹੀਂ ਹੈ। ਕਹਿੰਦਾ ਤਾਂ ਇੰਨਾ ਛਲ ਹੋ ਜਾਣਾ, ਕਹਿੰਦਾ ਜੋ ਹੋਣਾ ਹੋ ਜਾਵੇ, ਜੋ ਹੋਣਾ ਹੋ ਜਾਵੇ, ਮੈਂ ਤਾਂ ਵਚਨ ਕਰ ਦਿੱਤਾ। ਕਰੋ ਕਰੋ ਢਾਈ ਧਰਤ ਮੰਗ ਪਿੱਛੋਂ ਦੇ ਤ੍ਰੈ ਲੋ ਨਾ ਮਾਵੇ। ਐਡਾ ਵੱਡਾ ਸਰੀਰ ਬਣਾ ਲਿਆ, ਦੋ ਕਰਵਾ ਚ ਸਾਰੀ ਧਰਤੀ ਮਿਲ ਗਈ, ਅੱਧੀ ਬਚ ਗਈ। ਕਹਿਣ ਲੱਗੇ ਰਾਜਾ ਤਾਂ ਹੁਣ ਤਾਂ ਅੱਧੀ ਬਚ ਗਈ, ਦੋਏ ਕਰਵਾ ਕਰ ਤਿੰਨ ਲੋ ਬਲ ਰਾਜਾ ਲੈ ਮਗਰ ਹੋਣਾ। ਕਹਿਣ ਲੱਗਿਆ ਮਹਾਰਾਜ ਹੁਣ ਤਾਂ ਮੇਰਾ ਸਰੀਰ ਰਹਿ ਗਿਆ, ਇਹਨੂੰ ਮਿਲ ਲਓ। ਸਰੀਰ ਦੇ ਉੱਤੇ ਪੈਰ ਰੱਖਿਆ ਤੇ ਪਤਾਲ ਦਾ ਵਿੱਚ ਲੈ ਜਾ ਕੇ ਰਾਜ ਦੇ ਤਾ, ਤੇ ਜਦੋਂ ਤੁਰਨ ਲੱਗਿਆ ਉਹ ਕਹਿੰਦੇ ਮਹਾਰਾਜ ਹੁਣ ਤੁਸੀਂ ਜਾਓ ਨਾ ਕਿਤੇ, ਤੁਸੀਂ ਬਚਨ ਮੇਰੇ ਨਾਲ ਕਰਿਆ ਵੀ ਮੈਂ ਤਾਂ ਗੁੱਟੀਆਂ ਪਾ ਕੇ ਤੁਰ ਤੇਰੇ ਦਰਵਾਜ਼ੇ ਤੇ ਰਹਿਣਾ ਸਦਾ ਹੀ। ਕਹਿੰਦੇ ਆਇਆ ਤਾਂ ਛੱਡਣ ਸੀਗਾ, ਬਲ ਛਲ ਆਪ ਛਲਾਇਆ ਹੋਏ ਦਿਆਲ ਮਿਲਿਆ ਗੱਲ ਨਾ ਲਾ ਲਿਆ। ਕਹਿੰਦੇ ਤੂੰ ਮੇਰਾ ਬਹੁਤ ਪਿਆਰਾ ਭਗਤ ਹੈ, ਦਿੱਤਾ ਰਾਜ ਪਤਾਲ ਦਾ ਹੋਏ ਅਧੀਨ ਭਗਤ ਜਸ ਗਾਵੈ, ਹੋਏ ਦਰਬਾਰ ਮਹਾਂ ਸੁਖ ਪਾਲ, ਦਰਬਾਰ ਬਣ ਕੇ ਕਹਿੰਦੇ ਅਜੂ ਬਲ ਕੇ ਦੁਆਰ ਖੜੋ, ਨਾਮਾ ਕਹਿਤ ਭਗਤ ਬਸ ਕੇਸਵ ਅਜੂ ਬਲ ਕੇ ਦੁਆਰ ਖੜੋ। ਅਜੇ ਤੱਕ ਉਹਦਾ ਇੱਕ ਸਰੂਪ ਬਲ ਦੇ ਦੁਆਰੇ ਤੇ ਖੜਾ ਰਾਖੀ ਕਰਦਾ। ਸੋ ਕਹਿਣ ਲੱਗਿਆ ਉਹ ਪਹਿਲੂਆ, ਕਹਿੰਦਾ ਮਾਤਾ ਦੇਖ ਪਿਆਰ ਨੇ ਰੱਬ ਨੂੰ ਕਿੰਨਾ ਬੰਨਿਆ, ਜੇ ਪਿਆਰ ਕਰੇ ਮੈਂ ਵੀ ਪਿਆਰ ਭਾਲਦਾ, ਮੈਂ ਭੁੱਖਾ ਪਿਆਰ ਕਰ, ਜੇ ਤੂੰ ਪਿਆਰ ਕਰੇਗੀ ਮੈਂ ਜਾਂਦਾ ਹੀ ਨਹੀਂ ਕਿਤੇ, ਮੇਰੇ ਵੱਲੋਂ ਤੈਨੂੰ ਕਦੇ ਕੋਈ ਸ਼ਿਕਾਇਤ ਨਹੀਂ ਆਉਣੀ। ਪਰ ਇੱਕ ਗੱਲ ਮੈਂ ਦੱਸ ਦਿੰਦਾ, ਹੋਰ ਗੱਲਾਂ ਤਾਂ ਠੀਕ ਲੱਗਦੀਆਂ, ਪਰ ਜੇ ਨਿੰਦਿਆ ਕਰੇ ਫੇਰ ਨਹੀਂ ਮੈਨੂੰ ਠੀਕ ਲੱਗਦਾ, ਕਿਉਂਕਿ ਨਿੰਦਿਆ ਜਿਹੜੀ ਹੈ ਇਹ ਬਹੁਤ ਬੁਰੀ ਚੀਜ਼ ਹੈ। ਪੜ੍ਹ ਲਓ ਨਿੰਦਾ ਮੂਰਖ ਲੋਕੀ ਕਰਦੇ ਨਰਕੀ ਮਾਸਾ ਦਿੰਦੇ ਨੇ, ਨਿੰਦਾ ਮੂਰਖ ਲੋਕੀ ਕਰਦੇ ਨਰਕੀ ਮਾਸਾ ਦਿੰਦੇ ਨੇ, ਨਰਕੀ ਕੋਰ ਹੋਆ। ਦੇਖ ਮਾਤਾ ਪਿਆਰ ਦਾ ਬੰਨਿਆ ਹੋਇਆ ਤਾਂ ਮੈਂ ਕੰਮ ਕਰੂੰ, ਨਿੰਦਾ ਜਦੋਂ ਮੇਰੀ ਕਰੇਗੀ ਉਦੋਂ ਮੈਂ ਚਲਾ ਜਾਊਂ। ਲਵੇਗਾ ਕੀ? ਕਹਿੰਦਾ ਕੁਛ ਨੀ ਲੈਂਦਾ, ਪੈਸਾ ਟਕਾ ਮੈਨੂੰ ਲੋੜ ਹੀ ਨਹੀਂ ਹੈ ਕਦੇ, ਜਿੰਨਾ ਕੁ ਸ਼ਗਨ ਨੂੰ ਦੇ ਦੇਗੀ ਉਹਦੇ ਤੇ ਮੈਂ ਸੰਤੁਸ਼ਟ ਰਹਿ, ਪਹਿਲਾਂ ਨੂੰ ਜਿਹੜਾ ਦੇ ਦੇਗੀ ਉਹ ਪਹਿਨ ਕੇ ਕਦੇ ਵੀ ਨੀ ਮੰਗਣਾ ਦੁਬਾਰਾ। ਬੜੀ ਖੁਸ਼ ਹੋਈ ਵੀ ਇਹੋ ਜਿਹਾ ਨੌਕਰ ਨਹੀਂ ਆਇਆ, ਅੱਗੇ ਤਾਂ ਮੈਂ ਮੱਥੇ ਮਾਰਦੀ ਸੀ, ਕ੍ਰੋਧ ਵਿੱਚ ਆ ਜਾਂਦੀ ਸੀ। ਇਹਦੇ ਨਾਲ ਨਹੀਂ ਮੈਂ ਆਉਣਾ, ਕਿਉਂਕਿ ਭਗਤ ਜੀ ਵੀ ਕਹਿੰਦੇ ਆ ਵੀ ਤੂੰ ਕ੍ਰੋਧ ਕਰੀ ਜਾਂਦੀ ਹੈ ਤੇ ਨੌਕਰ ਚਲੇ ਜਾਂਦੇ ਨੇ, ਮੈਂ ਕੀ ਕਰਾਂ। ਸੋ ਉਸ ਵੇਲੇ ਕੰਮ ਕਰਨਾ ਇਹਨੇ ਸ਼ੁਰੂ ਕਰ ਦਿੱਤਾ ਤੇ ਭਗਤ ਲੋਚਨ ਨੂੰ ਪਤਾ ਸੀ, ਉਹ ਜਾਣਦਾ ਸੀ ਵੀ ਇਹ ਕੌਣ ਹੈ। ਪੜ ਲੋ,
ਮਰ ਕੇ ਦਾਸ ਭਗਤ ਦੇ ਆ ਗਿਆ, ਮਾਲਕ ਸਾਰੀ ਦੁਨੀਆ ਦਾ।
ਕਰੋੜਾਂ ਬ੍ਰਹਮੰਡਾਂ ਦਾ ਮਾਲਕ ਦਾਸ ਦਾ ਰੂਪ ਧਾਰਿਆ, ਭਗਤ ਦਾ ਦੁੱਖ ਦੇ ਕੇ ਹਰ ਵਕਤ ਲੜਦੀ ਹੈ ਤੇ ਕਹਿਣ ਲੱਗੇ ਨੌਕਰ ਕੋਈ ਰਹਿਣ ਨਹੀਂ ਦਿੰਦੀ ਤੇ ਮੈਂ ਜਾ ਕੇ ਰਹਾ। ਕਹਿੰਦੇ ਬੇਦਾਰ ਪ੍ਰਾਣ ਨੇਤ ਨੇਤ ਹੀ ਪੁਕਾਰੇ ਜਾ ਕੋ, ਸੋਈ ਦਾਸ ਭੇਖ ਧਾਰ ਮੇਰੇ ਗ੍ਰਹਿ ਆਏ ਹੈ। ਭੋਰੀ ਤੀਆ ਕਹਾਂ ਜਾਣੇ ਹਰ ਜੂ ਕੇ ਖੇਲ ਲੇ ਕੋ, ਕਈ ਵਾਰ ਤਾਤਾ ਸ਼ਿਵ ਨਾਰਦ ਭੁਲਾਏ ਹੈ। ਤਾਂ ਬੜੇ ਬੜਿਆਂ ਨੂੰ ਬਰਬਰ ਨੂੰ ਵੀ ਭੁਲਾਤਾ, ਸ਼ਿਵ ਜੀ ਨੂੰ ਭੁਲਾਤਾ, ਨਾਥ ਨੂੰ ਭੁਲਾਤਾ, ਜਦੋਂ ਖੇਲ ਲੱਗਦਾ ਕਿਹਨੂੰ ਪਤਾ ਲੱਗਦਾ। ਸੋ ਇਸ ਤਰ੍ਹਾਂ ਦਿਨ ਰਾਤ ਕੰਮ ਕਰਦੇ, ਅਜੇ ਸੋਚਦੀ ਹੁੰਦੀ ਹੈ ਵੀ ਐਂ ਹੋਵੇ, ਜਦ ਪਹਿਲੀ ਉਹਨੂੰ ਆਵਾਜ਼ ਦਊ ਕਹੇਗਾ ਮਾਤਾ ਆਹ ਚੀਜ਼ ਲੈਣੀ ਹੈ, ਲੈ ਤਿਆਰ ਹੋਈ। ਕਹੀ ਤੂੰ ਤਾਂ ਕਮਾ ਲਿਆ ਅੰਤਰਜਾਮੀ ਦੀ ਹੈ, ਤੇਰਾ ਨਵੇਂ ਅੰਤਰਜਾਮੀ ਹੈ? ਕਹਿੰਦੇ ਹਾਂ, ਮੈਨੂੰ ਅੰਤਰਜਾਮੀ ਵੀ ਕਹਿ ਦਿੰਦੇ ਨੇ। ਕੋਈ ਨਾਂ ਰੱਖ ਲੈ ਮੇਰਾ, ਜਿਹੜਾ ਰੱਖਣਾ ਹੀ ਮੇਰੇ ਹੀ ਨਾਂ ਨੂੰ ਕਰ, ਔਰ ਮੈਨੂੰ ਸਾਰੇ ਚੰਗੇ ਲੱਗਦੇ, ਕੋਈ ਵੀ ਮਾੜਾ ਨਹੀਂ ਲੱਗਦਾ ਮੈਨੂੰ। ਹਮ ਬਲਿਹਾਰੇ ਜਾਓ ਜੇ ਤੇ ਤੇਰੇ ਨਾਂ। ਇਸ ਤਰ੍ਹਾਂ ਕਰਦੇ ਹੋਏ ਸਾਧੂ ਸੰਤ ਵੀ ਖੁਸ਼ ਹੋ ਗਏ, ਇਕਦਮ ਸੇਵਾ ਕਰਦਾ, ਉਹਦਾ ਇੱਕ ਭੇਖ ਬਣਾ ਰਿਹਾ ਸੰਤਾਂ ਦੀ ਸੇਵਾ ਕਰਨ ਦਾ। ਬਸਤਰ ਵਗੈਰਾ ਥਕੇ ਮੈਂ ਹੱਥ ਲਾਉਂਦੀ, ਸਾਰੇ ਥਕੇਵਾ ਲਾ ਦਿੰਦਾ ਸੀ। ਹੈਰਾਨ ਹੋਣ ਵੀ ਕਿਹਾ ਜਾ ਇਹ ਦਾਸ ਹੈ, ਕਿਤੇ ਕੋਈ ਰੂਹ ਤਾਂ ਨਹੀਂ ਆਈ ਲਈ, ਕੋਈ ਰੱਬ ਪਲਟ ਕੇ ਕੋਈ ਆ ਤਾਂ ਨਹੀਂ ਗਿਆ। ਇੱਕ ਤਰਲੋਚਨ ਨੂੰ ਪਤਾ, ਹੋਰ ਕਿਸੇ ਨੂੰ ਨਹੀਂ ਪਤਾ। ਇਸ ਤਰ੍ਹਾਂ ਕਰਦੇ ਕਰਦੇ ਇੱਕ ਦਿਨ ਕਈ ਕੰਮ ਮਾਤਾ ਨੇ ਕਹੇ, ਉਹਨੇ ਫਟਾਫਟ ਕਰ ਦਿੱਤੇ। ਕਹਿੰਦੀ ਪਹਿਲੂਆ ਅੰਦਰ ਜਾਂਦੀ, ਕਹਿੰਦੀ ਮੈਂ ਤੇਰੇ ਤੇ ਬੜੀ ਖੁਸ਼ ਹਾਂ। ਕਹਿੰਦੀ ਮੈਂ ਤੈਨੂੰ ਰੱਜ ਕੇ ਰੋਟੀ ਖਵਾਉਣੀ ਚਾਹੁੰਦੀ ਹਾਂ। ਕਹਿੰਦਾ ਮਾਤਾ ਮੈਨੂੰ, ਮੈਂ ਤਾਂ ਰੱਜਦਾ ਹੀ ਨਹੀਂ ਐਵੇਂ ਨਾ ਭਲੇਖੇ ਦੀ, ਮੈਂ ਤਾਂ ਜੇ ਖਾਵਾਂ ਨਾ ਸਾਰੀ ਦੁਨੀਆ ਨੂੰ ਖਾ ਜਾਂਦਾ ਜਿੰਨੀ ਦਿਸਦੀ ਹੈ, ਤਾਂ ਵੀ ਮੇਰੇ ਪੇਟ 'ਚ ਪਤਾ ਨਹੀਂ ਲੱਗਦਾ। ਇੱਕ ਵਾਰੀ ਨਹੀਂ ਹਜ਼ਾਰਾਂ ਵਾਰੀ ਮੈਂ ਖਾ ਜਾਂਦਾ, ਕੁਛ ਨਹੀਂ ਬਾਕੀ ਵੱਜਦਾ। ਤੂੰ ਨਾ ਇਸ ਬਹਿਣ 'ਚ ਪੈ, ਮੈਂ ਰੱਜਿਆ ਨਹੀਂ ਹੈ, ਮੈਨੂੰ ਭੁੱਖ ਕੋਈ ਨਹੀਂ, ਭੁੱਖ ਤੋਂ ਦੁਨੀਆ ਦਾ ਰੰਗ ਲੱਗਦੀ ਹੈ, ਮੈਨੂੰ ਨਹੀਂ ਲੱਗਦੀ। ਉਹ ਰਮਜਾ ਮਾਰੀ ਜਾਂਦਾ, ਮਾਤਾ ਸਮਝਦੀ ਨਹੀਂ, ਕਹਿੰਦਾ ਸਾਰੇ ਖੰਡ ਪ੍ਰਬੰਧ ਮੈਂ ਖਾ ਜਾਂਦਾ। ਕਹਿੰਦੀ ਅੱਛਾ ਤੂੰ ਇੰਨੇ ਖਾ ਲਏ, ਮੈਂ ਤੇਰਾ ਅੰਤ ਵਾਰਾ ਲੈ। ਕਹਿੰਦਾ ਨਾ ਮੇਰਾ ਅੰਤ ਵਾਰਾ ਨਾ ਲੈ। ਕਿਉਂ? ਕਹਿੰਦਾ ਮੇਰਾ ਅੰਤ ਵਾਰਾ ਕੋਈ ਲੈ ਨਹੀਂ ਸਕਿਆ ਅੱਜ ਤੱਕ, ਮੈਂ ਮਨ ਜਾਣੇ ਵੇ ਬਰਵੇ ਨਾ ਜਾਣੇ ਵੇ ਉਤਾਰ ਨਾ ਜਾਣਾ, ਪਰਮੇਸ਼ਰ ਪਾਰ ਬਣਾਉਂਦਿਆ ਮੈਂ ਆਪਣੀ ਮਹਿਮਾ ਨੂੰ ਆਪੇ ਜਾਣਦਾ, ਆਪਣੀ ਗੱਤ ਆਪ ਜਾਣਾ। ਸੁਣ ਸੁਣ ਰੋਖਾ ਸ਼ੰਕਰਾ ਨਹੀਂ ਜਾਂਦੇ ਪੇ ਖੋਜ ਤਾਰੇ ਸ਼ੇਰ ਦੇਵੀਆਂ ਨਹੀਂ ਜਾਂਦੇ ਮਾਰ ਸਭ ਉੱਪਰ ਲੱਖ ਪਾ। ਮਾਤਾ ਇਹੋ ਜਿਹੇ ਉਲਟੇ ਚੱਕਰ ਨਾ, ਕਹਿੰਦੀ ਮੈਂ ਤਾਂ ਤੈਨੂੰ ਰਜਾ ਕੇ ਰੱਖੀ। ਕਹਿੰਦਾ ਮੈਂ ਤਾਂ ਅੱਜ ਤੱਕ ਰੱਜਿਆ ਹੀ ਨਹੀਂ, ਕਿੰਨੀਆਂ ਪਰਲੋਂ ਆਉਂਦੀਆਂ ਮੇਰੇ ਪੇਟ 'ਚ ਪੈਂਦੀਆਂ ਸਾਰੀਆਂ, ਦੇਖਦੀਆਂ ਨਾ ਤੂੰ ਆਉਂ ਕਿਤੇ ਵੀ ਤੈਨੂੰ ਤਾਰੇ ਤਾਰੇ ਕਹਿੰਦੀ ਐਵੇਂ ਕਮਰਿਆਂ ਦੀਆਂ ਗੱਲਾਂ ਮਾਰੀਆਂ, ਕਿਤੇ ਪੇਟ 'ਚ ਪਾਉਣ ਵਾਲੀਆਂ ਚੀਜ਼ਾਂ। ਉਹ ਇਸ਼ਾਰਿਆਂ ਨਾਲ ਦੱਸੀ ਜਾਂਦਾ ਵੀ ਇਹ ਸਮਝ ਜਾਵੇ, ਪਰ ਉਹ ਸਮਝਦੀ ਨਹੀਂ। ਕਿਉਂ ਨਾ ਸਮਝਿਆ ਉਹਨੇ ਤੇ ਭਾਗ ਨਹੀਂ ਬਣੇ, ਭਾਗ ਕਿਉਂ ਨਾ ਬਣੇ? ਆਪਣੇ ਸੰਤ ਪਤੀ ਦੇ ਨਾਲ ਲੜਾਈ ਕਰਦੀ ਰਹਿੰਦੀ ਸੀ, ਉਹ ਭਾਗ ਬਣ ਨਾ ਸਕੇ ਵੀ ਦਰਸ਼ਨ। ਉਹ ਤਾਂ ਫਲ ਤਾਂ ਮਿਲਿਆ ਉਹਨੂੰ, ਪਰ ਉਹ ਪਛਾਣ ਨਾ ਸਕੇ, ਕਿਉਂਕਿ ਉਹਦੇ ਉਹਨੇ ਉੱਚੇ ਕਰਮ ਨਹੀਂ ਸੀ ਬਣੇ। ਇਸ਼ਾਰੇ ਸਿੱਧੇ ਦੇਈ ਜਾਂਦਾ ਤਾਂ ਨਹੀਂ ਪਛਾਣ ਸਕੀ। ਰਸ਼ੀਰ ਕਹਿਣ ਲੱਗੀ ਤਰਲੋਚਨ ਨੂੰ, ਭਗਤ ਤਰਲੋਚਨ ਨੂੰ ਵੀ ਮੈਂ ਇਹਨੂੰ ਰਜਾਉਣਾ ਹੈ। ਕਹਿੰਦਾ ਤੂੰ ਕੀ ਰਜਾ ਦੇਂਗੀ, ਇਹ ਤਾਂ ਖੰਡ ਬ੍ਰਹਮੰਡ ਸਾਰੇ ਹੀ ਇਹਦੇ ਪੇਟ ਚ ਪੈਣ ਤਾਂ ਨਹੀਂ ਰਜਦਾ, ਤੂੰ ਇੱਥੋਂ ਆਟਾ ਲੈ ਕੇ ਕਿਵੇਂ ਰਜਾ ਦੇ? ਕਹੀ ਮੈਂ ਤਾਂ ਰਜਾਉਣਾ। ਕਹਿੰਦਾ ਇਹ ਕਮਲੀ ਖੇਲ ਨਾ ਕਰ। ਰਸ਼ੀਰ ਉਹਨੇ ਸੱਤ ਅੱਠ ਮਣ ਆਟਾ ਲਿਆ, ਹਲਵਾ ਜੀ ਲਾ ਲਏ, ਬਹੁਤ ਪੂਰੀਆਂ ਕਚੌਰੀਆਂ ਮਠਿਆਈਆਂ ਬਣਾ ਲਈਆਂ। ਕਹਿੰਦੀ ਆਪਣੇ ਕੋਈ ਪੈਸੇ ਦਾ ਘਾਟਾ ਨਾ, ਦੇਖੋ ਕਿੰਨਾ ਖਾ ਲੂ। ਫਿਰ ਪ੍ਰਸ਼ਾਦੇ ਲਾਉਣ ਨੂੰ ਆਟਾ ਗੁੰਨ ਲਿਆ, ਸਾਰਾ ਹੀ ਬਣਾ ਲਿਆ, ਜਿੰਨਾ ਧਰੀ ਜਾਂਦੀ ਉਹ ਖਾਈ ਜਾਂਦਾ, ਧਰੀ ਜਾਂਦੀ ਖਾਈ। ਫਿਰ ਬਾਹਰ ਨਿਕਲਿਆ, ਵਾਢਣ ਕਹਿਣ ਲੱਗੀ ਅੱਜ ਬੜੇ ਪਕਵਾਨ ਬਣ ਰਹੇ ਨੇ ਤੁਹਾਡੇ, ਕਿਸੇ ਨੇ ਆਉਣਾ? ਕਦੀ ਕਾਹਦਾ ਆਉਣਾ? ਨੌਕਰ ਹੈ ਕਦੀ ਦਿਓ ਹੈ? ਕਹਿੰਦੀ ਜਿੰਨਾ ਮੈਂ ਬਣਾਉਣਾ ਸਾਰਾ ਖਾ ਲਈ, ਸੱਤ ਮਣਾ ਤਾਂ ਖਾ ਗਿਆ, ਲੱਡੂ ਜਲੇਬੀਆਂ ਜੋ ਧਰੀ ਜਾਂਦੀਆਂ, ਕਹਿੰਦੀ ਧਰ ਕੇ ਮੁੜਦੀਆਂ ਜਦ ਨੂੰ ਖਾ ਜਾਂਦਾ ਇਹੋ ਜਿਹਾ। ਕਹਿੰਦੀ ਛੱਡੀ ਦਾ ਭੁੱਖਾ ਇੱਥੇ ਆ ਗਿਆ। ਉਹ ਜਿਸ ਵਾਰ ਤਾਂ ਵਾਪਸ ਆਈ, ਕਹਿੰਦਾ ਲੈ ਮਾਤਾ ਤੈਂ ਕਰਦੀ ਨਿੰਦਿਆ, ਤੇ ਮੇਰਾ ਮੇਰੀ ਤੇਰੀ ਸ਼ਰਤ ਸੀ ਵੀ ਜਿੱਦਾਂ ਤੇਰਾ ਦਿਲ ਮੇਰੇ ਤੋਂ ਔਖਾ ਹੋਜੂ ਫਿਰ ਮੈਂ ਚੁੱਪ ਕਰਦੀ ਚਲੇ। ਕਹਿੰਦੀ ਹੈ? ਕਹਿੰਦਾ ਹਾਂ, ਆਪਣੀ ਸ਼ਰਤ ਪੂਰੀ ਹੋ ਗਈ। ਉੱਥੇ ਹੀ ਬੈਠਾ ਅੰਤਰ ਧਿਆਨ ਹੋ ਗਿਆ, ਹੈਰਾਨ ਹੋ ਗਈ ਵੀ ਕਿੱਧਰ ਸ਼ਾਹੀ ਪਾਈ ਹੋ ਗਿਆ ਨੌਕਰ, ਨਾ ਤੁਰਦਾ ਦੇਖਿਆ ਨਾ ਬਾਹਰ ਨਿਕਲਦਾ ਦੇਖਿਆ, ਬੜਾ ਰੋਈ। ਕਹਿੰਦੀ ਹੈ ਰੱਬ ਵੀ ਧੋਖੇ ਦਿੰਦਾ, ਬੜਾ ਮਾੜਾ ਹੈ, ਮਾੜੇ ਮਾੜੇ ਬੰਦਿਆਂ ਦੇ ਕੰਮ ਚਲਾਉਂਦਾ, ਸਾਡਾ ਭਗਤੀ ਕਰਦਾ ਤਾਂ ਨਹੀਂ ਕੁਛ ਕਰਦਾ। ਮੰਦੇ ਵਚਨ ਕਹਿਣ ਲੱਗੀ ਬਹੁਤ, ਜਿਹਨੇ ਕਹਿ ਸਕਦੀ। ਉਸ ਵੇਲੇ ਤਰਲੋਚਨ ਆਇਆ, ਕਹਿੰਦਾ ਕਿਉਂ ਤੂੰ ਰੋਣੀ ਹੈ? ਤੈਨੂੰ ਪਤਾ ਹੀ ਨਹੀਂ ਲੱਗ ਸਕਿਆ ਵੀ ਉਹ ਤਾਂ ਭਗਵਾਨ ਆਏ ਸੀ ਆਪਣੇ, ਤੇਰੇ ਭਾਗ ਨਾਲ ਜਾ ਕੇ ਤੈਂ ਉਹਦੀ ਨਿਮਰਤਾ ਨਾਲ ਸੇਵਾ ਕਰਨੀ ਜਾਣਨਾ ਸੀ, ਜਿਵੇਂ ਬਲ ਰਾਜੇ ਤੇ ਬਸ ਹੋ ਗਿਆ ਸੀ, ਐ ਆਪਣੇ ਬਸ ਹੋ ਕੇ ਰਹਿਣਾ ਸੀ। ਕਹਿੰਦੀ ਤੂੰ ਦੱਸ ਦਿੰਦਾ, ਕਹਿੰਦੀ ਮੈਂ ਤੈਨੂੰ ਕਿੰਨੀ ਵਾਰੀ ਦੱਸਿਆ, ਤੂੰ ਮੇਰੀ ਗੱਲ ਸੁਣਦੀ ਸੀ, ਆਪਦੀ ਹੀ ਨਹੀਂ ਹੁਣ ਨਿੰਦਿਆ ਨਾ ਕਰ, ਮਾੜੀ ਚੀਜ਼ ਹੈ ਇਸ ਤਰ੍ਹਾਂ ਕਹਿੰਦੇ।
ਤੂੰ ਤਾਂ ਭੁੱਲ ਗਈ ਹੈ ਲਾਲ ਗੁਬਾਰੇ, ਨਿੰਦਿਆ Thank you.
ਸ਼ੁਰੂ ਕਰ ਦਿੱਤੀ, ਉਹ ਕਿਸੇ ਨੂੰ ਨਹੀਂ ਦੁਖੀ ਕਰਦਾ, ਉਹ ਤਾਂ ਤੇਰੇ ਕਰਮ ਨੇ ਜਿਹੜੇ ਦੁੱਖ ਤੇਰੇ ਸੁਣ। ਨਾਰਾਇਣ ਨਿੰਦ ਸਕਾਏ ਭੁੱਲੀ ਗਵਾਈ, ਦੁਕ੍ਰਿਤ ਸੁਕ੍ਰਿਤ ਥਾਰੋ ਕਰਵਾਈ, ਦੁੱਖ ਤੇ ਸੁਖ ਤਾਂ ਤੇਰੇ ਕਰਮਾਂ ਨੇ ਤੈਨੂੰ ਦਿੱਤਾ ਹੈ, ਨਾਰਾਇਣ ਤਾਂ ਦਿੰਦਾ ਨਹੀਂ ਹੈ, ਤੂੰ ਉਹਦੀ ਨਿੰਦਿਆ ਕਰਨ ਲੱਗੀ ਹੋਈ ਹੈ। ਇਹ ਬਲ ਅਧਵਾਦ ਪੜੇ ਭਾਈ,
ਸੁਖ ਦੁੱਖ ਤੇਰੇ ਕਰਮਾਂ ਦੇ ਦੇਣਾ, ਸਾਨੂੰ ਦੋਸ਼ ਦੇ ਮੇਰਾ
ਕਰਮਾਂ ਦੀ ਬਾਤ ਹੈ। ਸਰਬ ਜੀਆਂ ਸਿਰਲੇਖ ਤਰਾਹੂੰ, ਬਿਨ ਲੇਖੇ ਨਹੀਂ ਕੋਏ ਜੀਉ, ਆਪ ਲੇਖ ਕੁਦਰਤ ਕਰ ਦੇਖਾ, ਹੁਕਮ ਚਲਾਏ ਸੋਈ। ਕਹਿੰਦੇ ਦੇਖ, ਬੜੇ ਬੜੇ ਜਿਹੜੇ ਦੇਵੀ ਦੇਵਤੇ ਉੱਚ ਕੋਟੀ ਈਸ਼ਵਰ ਕੋਟੀ ਦੇ ਨੇ, ਉਹ ਵੀ ਕਰਮਾਂ ਤੋਂ ਬਰੀ ਨਹੀਂ ਹੋਇਆ ਕਰਦੇ, ਉਹਨਾਂ ਨੂੰ ਕਰਮ ਭੋਗਣੇ ਪੈਂਦੇ ਆ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾ। ਚਾਹੇ ਕਿੱਡੇ ਕਿੱਡੇ ਵੱਡੇ ਹੁਣ ਮਿਸਾਲਾਂ ਦਿੱਤੀਆਂ ਉੱਥੇ ਬਹੁਤ ਸਾਰੀਆਂ, ਉਹਨਾਂ ਵਿੱਚੋਂ ਇੱਕ ਮਿਸਾਲ ਉਹਨੇ ਕਿਹਾ ਵੀ ਦੇਖੋ, ਹਨੂੰਮਾਨ ਸ਼੍ਰੀ ਰਾਮ ਚੰਦਰ ਜੀ ਨੇ ਭੇਜਿਆ ਵੀ ਜਾ ਸੀਤਾ ਦੀ ਖਬਰ ਲੈ ਕੇ ਆ। ਲੰਕਾ ਵਿੱਚ ਪਹੁੰਚਿਆ ਉਹ, ਐਸੀ ਸ਼ਕਤੀ ਹੋਇਆ ਜੀ ਕਿ ਸਮੁੰਦਰਪੁਰ ਦੀ ਲੰਘ ਗਿਆ, ਉੱਥੇ ਗਿਆ ਤਾਂ ਬਣ ਵਿੱਚ ਜਾ ਕੇ ਸੀਤਾ ਜੀ ਨੂੰ ਟੋਲ ਲਿਆ, ਮੁੰਦਰੀ ਦਿਖਾਈ ਸ਼੍ਰੀ ਰਾਮ ਚੰਦਰ ਜੀ ਦੀ। ਉਹਦੇ ਬਾਅਦ ਉਸਨੇ ਰਾਵਣ ਦੇ ਬਾਗ ਨੂੰ ਪੱਟਣਾ ਸ਼ੁਰੂ ਕਰ ਦਿੱਤਾ, ਨੁਰਾ ਦੇ ਜਿਹੜੇ ਇਲਾਕੇ ਸੀ, ਉਹਦੇ ਬਾਅਦ ਜਾ ਕੇ ਗੜ੍ਹ ਦੇ ਅੰਦਰ ਅੱਗ ਲਾ ਦਿੱਤੀ। ਤੇ ਬਾਅਦ ਵਿੱਚ ਜਦ ਆਇਆ ਕ੍ਰਿਸ਼ਨ ਮਹਾਰਾਜ ਆ ਕੇ ਸ੍ਰੀ ਰਾਮ ਚੰਦਰ ਜੀ ਨੂੰ ਸਾਰੀ ਗੱਲ ਸੁਣਾਈ। ਰਾਮ ਚੰਦਰ ਜੀ ਨੇ ਕਿਹਾ, ਹਨੂਮਾਨ ਓ ਹਨੂਮਾਨ ਕਹੋ ਰਘਵੀਰ, ਕੁਛ ਸ਼ੁੱਧ ਹੈ ਸੀ ਕੀ ਜਗ ਮਾਏ, ਕੁਛ ਹੈ ਪਤਾ ਲੱਗਦਾ ਸੀਤਾ ਦਾ ਇਸ ਸੰਸਾਰ ਦੇ ਅੰਦਰ ਹੈ ਪ੍ਰਭ ਲੰਕ ਕਲੰਕ ਬਿਨਾ ਬਸ ਹੈ ਬਾਲ ਰਾਵਣ ਕੇ ਤਨ ਮਾਏ। ਕਹਿੰਦੇ ਹੈ ਮਹਾਰਾਜ ਕਲੰਕ ਤੋਂ ਬਗੈਰ ਹੈ ਤੇ ਰਾਵਣ ਦੇ ਬਾਗ ਦੇ ਵਿੱਚ ਰਹਿ ਰਹੀ ਹੈ। ਜੀਵਤ ਹੈ ਕਹਿੰਦੇ ਕੋਈ ਨਾ, ਜਿਉਂਦੀ ਹੈ ਕਹਿੰਦੇ ਕਹਿਣ ਵਾਸਤੇ ਆ, ਸੋ ਮਰ ਕੇ ਉਹਨੇ ਗਈ ਹਮਰੇ ਵਿਛਰਾਈ, ਮੇਰੇ ਨਾਲ ਵਿਛੜ ਕੇ ਉਹ ਜਿਉਂਦੀ ਕਿਵੇਂ ਰਹਿ ਗਈ। ਕਹਿੰਦੇ ਮਹਾਰਾਜ ਪ੍ਰਾਣ ਵਸੇ ਪਰ ਪੰਕਜ ਮੈਂ, ਜਮ ਆਵਤ ਹੈ ਪਰ ਪਾਵਤ ਮੈਂ, ਪ੍ਰਾਣ ਤੁਹਾਡੇ ਚਰਨਾਂ ਚ ਵਸਦੇ ਨੇ, ਜਮ ਦੂਤ ਆਉਂਦਾ ਜਮ ਪ੍ਰਾਣ ਲੈਣ ਵਾਸਤੇ, ਪਰ ਜਦ ਹੁੰਦੇ ਹੀ ਨੀ ਉੱਥੇ ਪ੍ਰਾਣ ਫਿਰ ਉਹ ਲੈ ਕੇ ਨਹੀਂ। ਰਾਮ ਚੰਦਰ ਜੀ ਬਹੁਤ ਪ੍ਰਸੰਨ ਹੋਏ। ਜਦ ਦੇ ਵਿੱਚ ਲਕਸ਼ਮਣ ਦੇ ਬਰਸੀ ਲੱਗੀ, ਉਸ ਵੇਲੇ ਸੰਜੀਵਨੀ ਬੂਟੀ ਲੈਣ ਵਾਸਤੇ ਉਹਨੂੰ ਭੇਜਿਆ, ਸੰਜੀਵਨੀ ਬੂਟੀ ਲੈ ਕੇ ਆਉਂਦਾ ਹੈ ਤੇ ਉਸ ਵੇਲੇ ਰਾਮ ਚੰਦਰ ਜੀ ਨੇ ਕਿਹਾ, ਹੇ ਹਨੂਮਾਨ ਜੋ ਕੁਛ ਮੇਰੇ ਕੋਲ ਉਸ ਵੇਲੇ ਹੋਏਗਾ ਸਰਬੰਸ ਤੈਨੂੰ ਮੈਂ ਦੇ ਦੂੰਗਾ। ਜਦੋਂ ਸੰਜੀਵਨੀ ਬੂਟੀ ਲੈ ਕੇ ਆਇਆ, ਸ੍ਰੀ ਰਾਮ ਚੰਦਰ ਜੀ ਸਮੁੰਦਰ ਦੇ ਕਿਨਾਰੇ ਇਸ਼ਨਾਨ ਕਰ ਰਹੇ ਸੀ, ਕੋਈ ਕੱਪੜਾ ਨਹੀਂ ਸੀ, ਇੱਕ ਕਸ਼ਹਿਰਾ ਸੀ ਜਿਹੜਾ ਬਦਲਾਉਣਾ ਸੀ, ਉਹਨੂੰ ਕਸ਼ੌਟੀ ਕਹਿੰਦੇ ਸੀ, ਬਾਣੀ ਕਹਿੰਦਾ ਕਰਮ ਕਰ ਕਸ਼ੌਟੀ ਮਫੀਰ ਸ੍ਰੀ। ਤੇ ਉਹ ਜਦੋਂ ਰਾਮ ਚੰਦਰ ਜੀ ਆਏ ਤਾਂ ਉਹਨਾਂ ਨੇ ਕਿਹਾ, ਹਨੂਮਾਨ ਹੁਣ ਤਾਂ ਮੇਰੇ ਕੋਲ ਅਸੀਂ ਕਸ਼ੌਟੀ ਹੈ ਕੱਛ ਹੈ ਉਹ ਤਾਂ ਹੈ ਨੀ। ਉਹਨੇ ਕਿਹਾ, ਮਹਾਰਾਜ ਮੈਨੂੰ ਮਨਜ਼ੂਰ ਹੈ, ਕਿਉਂਕਿ ਉਹਨੇ ਕਰਮ ਕੀਤਾ ਸੀ। ਇਹਨੇ ਪੁੱਛਿਆ, ਕਹਿੰਦੀ ਫੇਰ ਉਹਨੂੰ ਪੁੱਛਣਾ ਕੱਛ ਕਿਉਂ ਮਿਲੀ, ਹੋਰ ਚੀਜ਼ ਕਿਉਂ ਨਾ ਮਿਲੀ। ਕਹਿੰਦਾ ਉਹਨੇ ਕਰਮ ਕੀਤਾ ਹੋਇਆ ਸੀ, ਪਿਛਲੇ ਜਨਮਾਂ ਦੇ ਅੰਦਰ ਹੀ ਡਾਕੂ ਸੀਗਾ, ਇਹ ਚੋਰੀ ਵੀ ਕਰਦਾ ਸੀ, ਕੱਪੜੇ ਚੱਕ ਕੇ ਲੈ ਜਾਣੇ ਜੇ ਕੋਈ ਨਹਾਉਂਦੇ ਸੀ ਨਦੀ ਚ। ਇੱਕ ਦਿਨ ਇੱਕ ਤੱਤਵੇ ਤੇ ਮਹਾਂਪੁਰਸ਼ ਇਸ਼ਨਾਨ ਕਰ ਰਹੇ ਨੇ, ਇਹਨੇ ਉਹਨਾਂ ਦਾ ਸਾਰਾ ਜਿੰਨਾ ਸਮਾਨ ਪਿਆ ਸੀ ਸਾਰਾ ਚੁੱਕਿਆ ਤੇ ਕੁਛ ਵੀ ਨਾ ਛੱਡਿਆ, ਇੱਕ ਕਪੀਰ ਬਣਾ ਛੱਡੀ ਜਿਹੜੀ ਤੇਲ ਪਹਿਨੀ ਹੋਈ ਸੀ ਉਹੀ ਰਹਿ। ਉਸ ਵੇਲੇ ਉਹਨਾਂ ਨੇ ਆਵਾਜ਼ ਮਾਰੀ, ਕਹਿੰਦੇ ਉਹ ਪੁਰਖਾ ਕੱਪੜਾ ਪਹਿਨਣ ਵਾਸਤੇ ਤਾਂ ਛੱਡ ਜਾ ਕੋਈ ਇਹਦੇ ਧਿਆਨ ਨਾਲ, ਕਹਿੰਦੇ ਜਾ ਅਗਲੇ ਜਨਮ ਚ ਤੂੰ ਵੀ ਨੰਗਾ ਹੀ ਰਹੇਗਾ, ਇੱਕ ਕਸ਼ਹਿਰਾ ਹੀ ਤੈਨੂੰ ਮਿਲੂਗਾ। ਹਨੂਮਾਨ ਕੱਪੜਾ ਨਹੀਂ ਸੀ ਪਾ ਸਕਦਾ, ਜਦ ਪਾਉਂਦਾ ਸੀ ਸਰੀਰ ਨੂੰ ਐਂ ਹੋ ਜਾਂਦਾ ਜਿਹਨੇ ਅੱਗ ਲੱਗ ਜਾਂਦੀ ਆ, ਨੰਗਾ ਰਿਹਾ ਸਾਰੀ ਜ਼ਿੰਦਗੀ, ਕੇਵਲ ਇੱਕ ਦੁਸ਼ਹਿਰਾ ਉਹਦੀ ਕਿਸਮਤ ਸੀ। ਕਹਿਣ ਲੱਗੇ, ਦੇਖੋ ਕਿੱਡਾ ਬੜਾ ਕੰਮ ਕਰਿਆ ਸ੍ਰੀ ਰਾਮ ਚੰਦਰ ਜੀ ਵਰਗੇ ਅਵਤਾਰ, ਤੇ ਉਹਦੇ ਕਰਮ ਨੂੰ ਮੇਟ ਨਾ ਸਕੇ, ਕਿਉਂਕਿ ਪਰਲਬਧ ਕਰਮ ਜਦ ਪਰਲਬਧ ਕਰਮ ਜਦੋਂ ਆ ਜਾਂਦਾ ਭੋਗਣ ਦੀ ਕੋਟੀ ਚ, ਉਸ ਵੇਲੇ ਭੋਗਣਾ ਹੀ ਪੈਂਦਾ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਸੁਖੇਤ ਮੰਡੀ ਦੇ ਰਾਜੇ ਨੂੰ ਗੁਰੂ ਮਹਾਰਾਜ ਨੇ ਸੁਪਨੇ ਚ ਪੁਗਾਇਆ, ਸ਼ਰੀਰ ਨੂੰ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਰਾਤ ਨੂੰ ਸੁਪਨੇ ਚ ਸਾਰੇ ਜਾਣਾ ਭੁਲਦਾ ਹੈ, ਇਹ ਤਾਂ ਭੋਗਣੇ ਪੈਂਦੇ ਨੇ ਕਿਉਂਕਿ ਤੁਰਦੇ ਲਿਖੇ ਨੇ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਕੱਤਕ ਦੇ ਮਹੀਨੇ ਵੀ ਆਪਾਂ ਸੰਗਰਾਂਦ ਮਨਾਉਂਦੇ ਹਾਂ, ਇਹਦੇ ਵਿੱਚ ਪਹਿਲਾ ਹੀ ਜੋ ਵਚਨ ਹੈ ਮਹਾਰਾਜ ਨੇ ਕਿਹਾ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਹੋ, ਜੋ ਇਹ ਜੋ ਸੁਖ ਤੇ ਦੁੱਖ ਤੁਹਾਨੂੰ ਮਿਲ ਰਿਹਾ ਇਹ ਤੁਹਾਡੇ ਹੀ ਕਰਮ ਨੇ, ਕਰਮ ਕਰਨ ਦੇ ਵਿੱਚ ਤੁਸੀਂ ਸੁਤੰਤਰ ਹੋ, ਐਸੇ ਕਰਮ ਕਰੋ ਜਿਹੜੇ ਜਾ ਕੇ ਬੇਅੰਤ ਫਲ, ਉਹਨਾਂ ਸਾਰੇ ਕਰਮਾਂ ਚੋਂ ਜੇ ਕੋਈ ਸਭ ਤੋਂ ਚੰਗਾ ਕਰਮ ਹੈ ਉਹ ਹੈ ਪ੍ਰਭੂ ਦਾ ਨਾਮ ਜਪਣਾ, ਵਰਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਬੈਠ ਕੇ ਧਿਆਨ ਲਾਉਣਾ, ਨਾਮ ਜਪਣਾ ਤੇ ਆਪਣੇ ਅੰਦਰ ਦੀ ਚੜ੍ਹਾਈ ਕਰਨੀ, ਮਹਾਂਪੁਰਸ਼ਾਂ ਨਾਲ ਮਿਲ ਕੇ ਅੰਦਰ ਦੀ ਖੋਜ ਕਰਨੀ, ਸਭ ਤੋਂ ਜ਼ਿਆਦਾ ਸ੍ਰੇਸ਼ਟ ਕਰਮ ਹੈ। ਜੈ ਮਾਤ ਪਿਤਾ ਸੁਖਮੀਤ ਨਾਮਾ ਜੀ, ਮਾਨੂ ਆ ਨਾਮ ਤੇਰੇ ਸਾਨੂੰ ਸਾਂਝ, ਜਿੱਥੇ ਕੋਈ ਨਹੀਂ ਹੋਣਾ ਉੱਥੇ ਨਾਮ ਸਹਾਇਤਾ ਕਰੇ। ਸੋ ਇਸ ਕਰਕੇ ਇਹ ਕੱਤਕ ਦੇ ਮਹੀਨੇ ਜੋ ਮਹਾਰਾਜ ਨੇ ਪਹਿਲੇ ਹੀ ਵਾਕ ਦੇ ਵਿੱਚ ਸਾਨੂੰ ਕਿਹਾ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਹੋ, ਦੋਸ਼ ਨਾ ਦਿਓ, ਹੁਣ ਸੋਚ ਕੇ ਕਰਮ ਕਰੋ, ਨਹੀਂ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਅੱਗੋਂ ਅੱਗੇ ਬੜੇ ਔਖਾ।